Thank you. ਸੰਤ ਨਾਨਕ ਰਹਿੰਦਾ ਪਾਵੈ Thank you. நான் ரேப்பரும் கீஷா நதி சாரு ஜெயன் சிமர்த்து தன் காசியு தான் கொஜஸ்வர தாரு பயோட்டல் திருஞ்சா கே சிமர் அர்நிர் பயபத் பாயா துக்கர்த்தாய் பிற்கோ சாமி தய காஹி விசராய் ஜப் ஹி ஷரண் கஹி கிருபா நித் கஜ் கிராஹத்தே சூட்டா மெம்மா நாம் கஹா லோ வர் ராம் கஹத் பந்தன் தே டூட்டா அஜாமல் பாபி ஜக ஜான நிமுக மாஹ நிஸ்தாரா நானுக்கு கேட்டு சேட்டு சின்தாமனு தான் பேக பட்சிப்பார் சாஹிப் குரு தேக் பகதர் மகாராஜ் நோமே பாத்ஷா வாகிரு தி சரண் டிகியா ஜீவ் தமாம் துக்கா பாப்பா தோ பரி ஹோ ஜன் இஸ் விஷயத்தை சப்த உச்சாரண கர்தே கன்கா தா தூந்தா கஜ்தா அஜாமல் தா பிரசங்க ரக்தே ਗਨਕਾ ਦਾ ਪ੍ਰਸੰਗ ਆਪਣੇ ਸੁਣਿਆ ਹੀ ਹੈ ਕਿਵੇਂ ਬੈਕੁੰਠਾਂ ਨੂੰ ਦੂਸਰਾ ਤਰੂੰ ਦੀ ਵਿਚਾਰ ਚੱਲ ਰਹੀ ਹੈ ਤਰੂੰ ਹੱਸਦਾ ਖਰਿਆ ਆਇਆ ਕਰ ਪਿਆਰ ਪਿਓ ਪਿਛੜ ਲੀਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇ ਕੀਤਾ ਚੁੱਲੋ ਲਿਕਾ ਮਾਂ ਪੁੱਛੇ ਸੁਹਾਣੀ ਹੈ ਕਿਛ ਲੀਤਾ ਸੁਹਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਮ ਦੜੀਤਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਵਣ ਸਭ ਮੀਤਾ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਦਕ ਪੁਨੀਤਾ ਧਰੂ ਦੀ ਮਾਤਾ ਨੇ ਧਰੂ ਅੱਛੀ ਤਰ੍ਹਾਂ ਇਹ ਗੱਲ ਸਮਝਾ ਦਿੱਤੀ ਉਸਦੇ ਦਿਮਾਗ ਵਿੱਚ ਬੈਠ ਗਈ ਵਾਹਿਗੁਰੂ ਦੀ ਭਗਤੀ ਕੀਤਿਆਂ ਸਭ ਕੁਛ ਹੀ ਮਿਲਦਾ ਪੁੱਠੀਆਂ ਨੂੰ ਸਿੱਧੇ ਕਰਨ ਵਾਲੀ ਜੇ ਕੋਈ ਸ਼ਕਤੀ ਹੈ ਕੇਵਲ ਵਾਹਿਗੁਰੂ ਹੈ ਉਹਦੀ ਖੁਸ਼ੀ ਹੈ ਉਸਦੀ ਖੁਸ਼ੀ ਉਸਦਾ ਭਜਨ ਕੀਤੇ ਆ ਹੁੰਦੀ ਹੈ ਸਾਧ ਸਿੰਘ ਵੈਰਾਗ ਪੂਰਵਲੇ ਸੰਸਕਾਰਾਂ ਕਰਕੇ ਕਈਆਂ ਨੂੰ ਤਾਂ ਵੈਰਾਗ ਐਵੇਂ ਲੱਗ ਜਾਂਦਾ ਪਰ ਕਈਆਂ ਨੂੰ ਦੁੱਖ ਤੋਂ ਲੱਗਦਾ ਦੁੱਖ ਦਰਅਸਲ ਦਾਰੂ ਬਣਦਾ ਦਾਰੂ ਸੁਖ ਰੋਗ ਹੋਇਆ ਜਾਂ ਸੁਖ ਤਾਮਨ ਹੋਏ ਵਾਹਿਗੁਰੂ ਕਹਿੰਦਾ ਦੁੱਖ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੀ ਮੇਰੀ ਜੇਵਰੀ ਹੈ ਰੱਸੀ ਇਸਦੇ ਆਸਰੇ ਮੈਂ ਆਪਣੇ ਵੱਲ ਖਿੱਚਦਾ ਹਾਂ ਮੈਨੂੰ ਦੱਸਦੇ
ਤੇਰੇ ਦੁੱਖਾਂ ਦੀ ਬਣੂਗੀ
ਸਾਮਨ ਹੋਏ। ਗੁਰੂ ਕਲਗੀਧਰ ਦਸਮ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਸਿੱਖਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਜੇ ਕਿਸੇ 'ਤੇ ਮਿਹਰਬਾਨ ਹੋਵੋ, ਪ੍ਰਸੰਨ ਹੋਵੋ ਤਾਂ ਕੀ ਬਖਸ਼ੋ। ਫਰਮਾਨ ਹੋਇਆ, ਧਨ ਦੌਲਤ ਈਸ਼ਵਰ ਰਾਜ ਭਾਗ ਦੁਨੀਆਂ ਦੀ ਵਿਭੂਤੀ ਬਖਸ਼ ਦੇਈ। ਫਿਰ ਅਰਜ਼ ਕੀਤੀ ਸੱਚੇ ਪਾਤਸ਼ਾਹ, ਉਦੋਂ ਵੀ ਜ਼ਿਆਦਾ ਪ੍ਰਸੰਨ ਹੋਵੋ ਤਾਂ ਕੀ ਬਖਸ਼ੋ। ਫਿਰ ਹੁਕਮ ਹੁੰਦਾ, ਜੇਕਰ ਦਾਤੇ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤੇ ਨੂੰ ਨਾ ਭੁੱਲੇ, ਇਹਨੂੰ ਵਾਹਿਗੁਰੂ ਦਾ ਭਜਨ ਕਰੇ, ਸ਼ੁਕਰ ਵਿੱਚ ਖੜਾ ਰਹੇ, ਜ਼ਿਆਦਾ ਤੋਂ ਜ਼ਿਆਦਾ ਸ਼ੁਕਰ ਵਿੱਚ ਪ੍ਰਭੂ ਦੀ ਭਗਤੀ ਕਰਦਾ ਰਹੇ, ਫਿਰ ਤਾਂ ਉਸਦਾ ਹੋਰ ਵਧੀ ਜਾਵੇ, ਕਿਉਂਕਿ ਉਸਦੀ ਉਸਦੇ ਵਿੱਚ ਅਟੈਚਮੈਂਟ ਨਹੀਂ ਫਿਰ ਹੁੰਦੀ, ਪਕੜ ਨਹੀਂ ਹੁੰਦੀ। ਜੇਕਰ ਉਹਨਾਂ ਵਿੱਚ ਉਲਝ ਜਾਵੇ ਦਾਤਾਂ ਦੇ ਵਿੱਚ, ਦਾਤ ਪਿਆਰੀ ਵਿਸਰਿਆ ਦਾਤਾ, ਦਾਤਾਂ ਨਾਲ ਪਿਆਰ ਪਾ ਲਵੇ, ਦਾਤਾਰ ਨੂੰ ਭੁਲਾ ਦੇਵੇ, ਫਿਰ ਉਹਤੇ ਹੋਵੇ ਖੁਸ਼ੀ ਤਾਂ ਉਹਦੀਆਂ ਦਾਤਾਂ ਨੂੰ ਖੋ ਲਈਏ। ਕਿਉਂਕਿ ਮਨਮੁੱਖਾਂ ਦੇ ਵਾਸਤੇ ਤਾਂ ਇਹ ਦੱਸਿਆ ਨਾ, ਦਾਤ ਪਿਆਰੀ ਵਿਸਰਿਆ ਦਾਤਾ, ਵਾਹਿਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਂ ਵਿੱਚ ਖੱਚਤ ਹੋ ਗਿਆ ਔਰ ਦਾਤਾਰ ਨੂੰ ਭੁਲਾ ਦਿੱਤਾ, ਇਹ ਮਨਮੁਖਤਾ ਦੀ ਨਿਸ਼ਾਨੀ ਹੈ। ਪਰ ਗੁਰਮੁਖ ਦੇ ਵਾਸਤੇ ਇਉਂ ਦੱਸਿਆ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਪਿਆ। ਸੁੱਖ ਦੁੱਖ ਹਰ ਦੋਨਾਂ ਹਾਲਤਾਂ ਵਿੱਚ ਆਪਣੀ ਜ਼ਿੰਦਗੀ ਦਾ ਮੁੱਦਾ ਵਾਹਿਗੁਰੂ ਦੀ ਭਗਤੀ ਕਰਨਾ ਹੈ, ਇਸ ਨੂੰ ਨਹੀਂ ਭੁਲਾਉਂਦਾ, ਇਉਂ ਦੱਸਦੇ ਹਨ।
ਮਨਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ
ਵਿਸਰਿਆ ਦਾਤਾ, ਮਨਮੁਖ ਨੇ, ਮਨਮੁਖ ਔਰ ਗੁਰਮੁਖ। ਗੁਰਮੁਖ ਉਸਨੂੰ ਕਹਿੰਦੇ ਹਨ ਜਿਹਦਾ ਮੁਖ ਗੁਰੂ ਵੱਲ, ਜੋ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਹੁਕਮਾਂ ਦੇ ਅਨੁਸਾਰ ਸਵਾਰਦਾ, ਉਸਨੂੰ ਗੁਰਮੁਖ ਕਹਿੰਦੇ ਹਨ। ਮਨਮੁਖ ਜਿਹਦਾ ਮੁਖ ਮਨ ਵੱਲ, ਆਪਣੇ ਮਨ ਦੇ ਅਨੁਸਾਰ ਚੱਲਦਾ। ਸੋ ਮਨਮੁਖ ਦੀ ਜ਼ਿੰਦਗੀ ਬਰਬਾਦ ਹੈ, ਗੁਰਮੁਖ ਦੀ ਜ਼ਿੰਦਗੀ ਸੰਵਰ ਜਾਂਦੀ ਹੈ। ਮਨਮੁਖ ਗੁਰਮੁਖ ਲੱਧਾ, ਮਨਮੁਖ ਗਵਾਇਆ। ਸੋ ਆਇਓ ਮਨਮੁੱਖਾਂ ਨੇ ਵਾਹਿਗੁਰੂ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਦਾਤਾਰ ਵਾਹਿਗੁਰੂ ਨੂੰ ਪਿਲਾ ਦਿੱਤਾ, ਲੇਕਿਨ ਗੁਰਮੁਖ ਵਾਹਿਗੁਰੂ ਦੀਆਂ ਦਾਤਾਂ ਜਾਣਦਾ ਹੋਇਆ, ਸਰੀਰ ਵੀ ਉਸਦੀ ਦਾਤ ਹੈ, ਜੀਵਾਤਮਾ ਵੀ ਉਸਦੀ ਦਾਤ ਹੈ, ਇਸਦੇ ਸੰਬੰਧ ਕਰਕੇ ਧਨ ਜ਼ਮੀਨ ਜਾਇਦਾਦ ਪੁੱਤਰ ਧੀਆਂ ਇੱਜ਼ਤ ਆਵਰੂ ਰਾਜ ਪਾਤਸ਼ਾਹ ਵਾਹਿਗੁਰੂ ਦੀਆਂ ਦਾਤਾਂ। ਉਹ ਸ਼ੁਕਰ ਵਿੱਚ ਵਸਦਾ ਹੈ, ਜ਼ਿਆਦਾ ਤੋਂ ਜ਼ਿਆਦਾ ਸ਼ੁਕਰ ਵੀ ਵਸਦਾ, ਨਿਮਰਤਾ ਦੇ ਘਰ ਵਿੱਚ ਆਉਂਦਾ ਜਾਂਦਾ, ਵਾਹਿਗੁਰੂ ਨਾਲ ਪਿਆਰ ਕਰਦਾ। ਦਾਤਾਂ ਨਾਲ ਪਿਆਰ ਨਹੀਂ ਕਰਦਾ, ਦਾਤਾਂ ਨੂੰ ਜਥਾ ਯੋਗ ਵਰਤਦਾ, ਲੇਕਿਨ ਦਾਤਾਰ ਨਾਲ ਪਿਆਰ ਕਰਦਾ। ਇਹ ਗੁਰਮੁਖ ਦੇ ਲੱਛਣ ਹਨ। ਸੋ ਇਸ ਵਾਸਤੇ ਤਦੇ ਤਾਂ ਫੁਰਮਾਨ ਕੀਤਾ, ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਂ ਹੈ, ਤਿਸ ਠਾਕਰ ਕੋ ਰਖ ਮਨ ਮਾਂ ਹੈ, ਜਿਸ ਦੀ ਕਿਰਪਾ ਕਰਕੇ ਛੱਤੀ ਕਿਸਮ ਦੇ ਭੋਜਨ ਛਕਦਾ ਹੈ, ਉਸ ਵਾਹਿਗੁਰੂ ਨੂੰ ਮਨ ਵਿੱਚ ਯਾਦ ਰੱਖ। ਜੈ ਪ੍ਰਸ਼ਾਦ ਬਸੇ ਸੁਖ ਮੰਦਰ, ਇਸੇ ਦਿਆਏ ਸਦਾ ਮਨ ਅੰਦਰ, ਜਿਸ ਦੀ ਕਿਰਪਾ ਕਰਕੇ ਚੰਗੇ ਚੰਗੇ ਮਕਾਨਾਂ ਵਿੱਚ ਵਸਦਾ ਹੈ, ਉਸਨੂੰ ਸਦਾ ਹੀ ਮਨ ਦੇ ਅੰਦਰ ਧਿਆਉਣਾ ਕਰ। ਜੈ ਪ੍ਰਸ਼ਾਦ ਤੇਰਾ ਪ੍ਰਤਾਪ, ਰੇ ਮਨ ਮੂਰਤ ਤੂੰ ਤਾਂ ਕੋ ਜਾਪ, ਜਿਸ ਦੀ ਕਿਰਪਾ ਕਰਕੇ ਤੇਰਾ ਪ੍ਰਤਾਪ ਹੈ ਦੁਨੀਆਂ ਵਿੱਚ, ਐ ਮੂਰਖ ਮਨ ਤੂੰ ਉਸਦਾ ਭਜਨ ਕਰ। ਇਤਿਹਾਸ ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਹਨ। ਗੁਰਮੁਖ ਉਸਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਜਥਾ ਯੋਗ ਵਿਵਹਾਰ ਸਿੱਧੀ ਵਿੱਚ ਉਹਨਾਂ ਨੂੰ ਵਰਤਦਾ ਹੈ, ਲੇਕਿਨ ਦਾਤਾਰ ਨਾਲ ਪਿਆਰ ਕਰਦੇ। ਜ਼ਿੰਦਗੀ ਦਾ ਮੁੱਦਾ ਇਹ ਪੁੱਛ, ਲੇਕਿਨ ਮਨਮੁਖ ਭੁਲਾ ਦਿੰਦਾ। ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਤੋਂ ਪੁੱਛਿਆ ਸੀ, ਸਿੱਖਾਂ ਨੇ ਖੁਸ਼ ਹੋਵੋ ਕੀ ਬਖਸ਼ੋ, ਹੁਕਮ ਹੈ ਰਾਜ ਭਾਗ ਇੱਜ਼ਤ ਆਵਰੂ ਧਨ ਦੌਲਤ ਈਸ਼ਵਰ ਬਹੁਤ ਦੇ ਦੀਏ। ਫਿਰ ਪ੍ਰਾਰਥਨਾ ਕੀਤੀ ਸਿੱਖਾਂ ਗਰੀਬਾਂ, ਉਦੋਂ ਵੀ ਜ਼ਿਆਦਾ ਪ੍ਰਸੰਨ ਹੋਵੋ। ਹੁਕਮ ਹੈ ਜੇਕਰ ਦਾਤੇ ਦੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਸ਼ੁਕਰ ਵਿੱਚ ਵਸਦਾ ਰਹੇ, ਉਸਦੇ ਭਜਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਿਰਤੀ ਨੂੰ ਲਿਵਲੀਨ ਕਰੇ, ਫਿਰ ਤਾਂ ਉਹਦਾ ਧਨ ਪਦਾਰਥ ਈਸ਼ਵਰ ਹੋਰ ਵੀ ਵਧੀ ਜਾਂਦਾ ਹੈ। ਜੇਕਰ ਭੁੱਲ ਜਾਵੇ ਔਰ ਮੇਰੀ ਹੋਵੇ ਉਸ 'ਤੇ ਖੁਸ਼ੀ, ਕਿਉਂਕਿ ਦਾਤਾਂ ਵਿੱਚ ਖੱਚਤ ਹੋ ਗਿਆ, ਦਾਤਾਰ ਨੂੰ ਭੁੱਲ ਗਿਆ, ਜ਼ਿੰਦਗੀ ਬਰਬਾਦ ਹੈ। ਭਜਨ ਤੋਂ ਬਿਨਾਂ ਜ਼ਿੰਦਗੀ ਕਿਸੇ ਕੰਮ ਨਹੀਂ, ਮਾਨੁੱਖ ਤਾਂ ਬੇਫਾਇਦਾ ਹੈ। ਤਾਂ ਤੇ ਪ੍ਰਭੂ ਨੂੰ ਭੁੱਲ ਗਿਆ, ਦਾਤਾਂ ਵਿੱਚ ਪਾ ਲਿਆ ਪਿਆਰ, ਇੱਥੇ ਵੀ ਸੁੱਖ ਸ਼ਾਂਤੀ ਨਾਲ ਨਹੀਂ ਗੁਜ਼ਰਦੀ, ਅੱਗੇ ਬਾਰ ਬਾਰ ਨਿਸ਼ਿਧ ਜੋਨੀਆਂ ਵਿੱਚ ਜੰਮਦਾ ਅਤੇ ਮਰਦਾ ਹੈ, ਨਰਕ ਭੋਗਦਾ ਹੈ। ਅਤੇ ਉਹ ਤਾਂ ਖੁਸ਼ੀ ਨਾ ਨਾ ਹੋਈ, ਪੂਰੀ ਖੁਸ਼ੀ ਤਾਂ ਉਹੀ ਹੈ, ਇੱਥੇ ਵੀ ਸੁਖੀ ਰਹੇ, ਅੱਗੇ ਵੀ ਸੁਖੀ ਰਹੇ। ਸੋ ਉਸਦੀਆਂ ਦਾਤਾਂ ਜਿਹੜੀਆਂ ਜਿਹਨਾਂ ਵਿੱਚ ਖੱਚਤ ਹੋ ਗਿਆ, ਰੱਬ ਨੂੰ ਭੁਲਾ ਦਿੱਤਾ, ਉਹਦੀਆਂ ਦਾਤਾਂ ਨੂੰ ਸੰਕੋਚ ਲੈਂਦਾ, ਯਾਨੀ ਉਹਦੀਆਂ ਦਾਤਾਂ ਨੂੰ ਖੋਹ ਲੈਂਦਾ। ਫਿਰ ਕੀ ਹੁੰਦਾ? ਫਿਰ ਉਹ ਦੁਖੀ ਹੁੰਦਾ, ਦੁਖੀ ਹੋ ਕੇ ਅਵਸ਼ ਹੀ ਇਨਸਾਨ ਰੱਬ ਵੱਲ ਆਉਂਦਾ। ਕੁਦਰਤੀ ਗੱਲ, ਬੜੇ ਬੜੇ ਨਾਸ਼ਕ ਵੀ ਦੁੱਖਾਂ ਦੇ ਵਿੱਚ ਆਸਤਕ ਹੋਏ ਦੇਖੀ ਨੇ, ਹੈ ਨਾ, ਕਿਉਂਕਿ ਦੁੱਖ ਚੀਜ਼ ਇਹੋ ਜਿਹੀ ਹੈ। ਦੁੱਖ ਪਰਮੇਸ਼ਰ ਕਹਿੰਦਾ ਮੇਰੀ ਜੇਵਰੀ ਹੈ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੀ। ਸੋ ਜਦੋਂ ਉਹ ਦੁਖੀ ਹੁੰਦਾ, ਪ੍ਰਭੂ ਦੀ ਬੰਦਗੀ ਕਰਦਾ, ਵਾਹਿਗੁਰੂ ਦਾ ਭਜਨ ਕਰਦਾ, ਭਜਨ ਕੀਤਿਆਂ ਜਨਮ ਸੰਵਰ ਜਾਂਦਾ, ਹੋਰ ਸਭ ਕੁਛ ਮਿਲ ਜਾਂਦਾ ਹੈ। ਤਾਂ ਤੇ ਆਓ ਸਾਧ ਸਿੰਘ ਦੁੱਖ ਦਾਰੂ ਬਣਦਾ ਹੈ। ਪਰਥਰੀ ਉਜੈਨ ਦਾ ਰਾਜਾ ਸੀ, ਕੋਈ ਦੁੱਖ ਲੱਗਿਆ ਜਿਸ ਕਰਕੇ ਰਾਜਪਾਲ ਛੱਡ ਕੇ ਫਕੀਰ, ਬੜਾ ਗਜ਼ਬ ਦਾ ਫਕੀਰ ਹੋਇਆ ਹੈ। ਕਈ ਗ੍ਰੰਥ ਵੀ ਆਪਣੇ ਅਨੁਭਵ ਤੇ ਉਚਾਰਨ ਕੀਤੇ, ਇਤਿਹਾਸ ਸਹੀਓ ਦੁੱਖਦਾਰੂ ਬਣੇ। ਹੋਰ ਜਿੱਥੇ ਕਿਤੇ ਕੋਈ ਨਾ ਕੋਈ ਬੰਦਗੀ ਕਰਨ ਦਾ ਬਹਾਨਾ ਦੁੱਖ ਬਣਦਾ ਰਿਹਾ ਹੈ, ਭਾਵੇਂ ਪਿਛਲੇ ਗੁਰੂਲੇ ਸੰਸਕਾਰ ਭਗਤੀ ਦੇ ਇਹਦੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਬੀਜ ਹੋ ਕੇ ਪਏ ਹੁੰਦੇ ਹਨ, ਫਿਰ ਵੀ ਦੁੱਖ ਦੇ ਬਹਾਨੇ ਉਹ ਉੱਗਿਆ ਕਰਦੇ ਹਨ। ਇਹ ਹੈ ਇਸੀ ਤਰ੍ਹਾਂ ਧਰੂ ਨੂੰ ਦੁੱਖ ਹੋਇਆ, ਮਤਰੇ ਦੀਆਂ ਚਪੇੜਾਂ ਵੱਜੀਆਂ, ਮਿਹਣੇ ਵੱਜੇ, ਹੋਰ ਇਤਿਹਾਸ। ਉਸਦੀ ਮਾਤਾ ਨੇ ਫਿਰ ਸਮਝਾਇਆ ਬਜਾਇਆ, ਬੜੀ ਸਿਆਣੀ ਸੀ, ਸਮਝ ਵਾਲੀ ਸੀ, ਕਹਿਣ ਲੱਗੀ ਬੇਟਾ ਕਿਸੇ ਦਾ ਕੋਈ ਕਸੂਰ ਨਹੀਂ, ਸਾਡੇ ਆਪਣੇ ਕਰਮਾਂ ਦਾ ਕਸੂਰ ਹੈ। ਦੰਦਾ ਦੋਸ਼ਨ ਦਿਓ ਕਿਸੇ ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਸਰੀਰ ਸਾਡੇ ਪਿਛਲੇ ਕਰਮਾਂ ਦਾ ਪਾਪਾਂ ਪੁੰਨਾਂ ਦਾ ਰਚਿਤ ਹੈ, ਸਰੀਰ ਕੁਛ ਨਹੀਂ, ਮਾਨੋ ਪਿਛਲੇ ਸਾਡੇ ਪਾਪ ਪੁੰਨੀ ਇਸ ਤਰੀਕੇ ਸਿਰ ਪਾਸਦੇ ਹਾਂ। ਜਦੋਂ ਪਿਛਲੇ ਜਨਮ ਦਾ ਪਾਪਾਂ ਦਾ ਫਲ ਸਾਹਮਣੇ ਫਲ ਦੇਣ ਨੂੰ ਸਨਮੁਖ ਹੁੰਦਾ ਹੈ, ਦੁੱਖ ਦੀ ਪ੍ਰਾਪਤੀ ਹੁੰਦੀ। ਪੁੰਨਾਂ ਦਾ ਫਲ ਸਾਹਮਣੇ ਫਲਦੇ ਨੂੰ ਸਨਮੁਖ ਹੁੰਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ, ਤੇ ਇਹ ਦੂਸਰੇ ਨੂੰ ਦੋਸ਼ ਦਿੰਦਾ ਉਹਨੇ ਮੈਨੂੰ ਦੁੱਖ ਦਿੱਤਾ ਉਹਨੇ ਮੈਨੂੰ ਦੁੱਖ ਦਿੱਤਾ। ਦਰਅਸਲ ਇਹ ਮਨਮੁਖਤਾ ਹੈ, ਗੁਰਮੁਖ ਆਪਣੇ ਕਰਮਾਂ ਨੂੰ ਦੋਸ਼ ਦਿੰਦਾ ਹੈ। ਸਹੀਓ ਬਾਣੀ ਦੱਸਦੀ ਹੈ,
ਦੱਦਾ ਦੋਸ਼ ਨਾ ਦਿਓ ਕਿਸੇ, ਦੱਦਾ ਦੋਸ਼ ਨਾ ਦਿਓ
ਸਮਝਾਇਆ। ਬੇਟਾ ਸਾਡੇ ਆਪਣੇ ਕਰਮਾਂ ਦਾ ਹੀ ਫਲ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਉਸਦੇ ਜ਼ੁੰਮੇ ਤਾਂ ਗਲਤੀ ਕਰਕੇ ਦੋਸ਼ ਆਰੋਪਣ ਕਰਦੇ ਹਾਂ, ਦਰਅਸਲ ਸਾਡੇ ਪਿਛਲੇ ਤਪੱਸਿਆ ਦੇ ਵਿੱਚ ਕੋਈ ਭੰਗਣਾ ਪਈ ਹੋਈ ਹੈ। ਸਿਆਣੀਆਂ ਮਾਵਾਂ ਆਪਣੇ ਬੱਚਿਆਂ ਨੂੰ ਭਗਤੀ ਦਾ ਉਪਦੇਸ਼ ਕਰਦੀਆਂ ਹਨ, ਉਹਨਾਂ ਮਾਤਾਵਾਂ ਨੂੰ ਧੰਨਤਾ ਯੋਗ ਦੱਸਿਆ ਹੈ ਜੋ ਆਪਣੇ ਬੱਚਿਆਂ ਨੂੰ ਵਾਹਿਗੁਰੂ ਭਗਤੀ ਦਾ ਉਪਦੇਸ਼ ਕਰਨ। ਤਾਂ ਇਉਂ ਬਾਣੀ ਦੱਸਦੀ ਹੈ,
ਧਨ ਧਨ ਨੇ ਜਣੇਂਦੀਆਂ ਮਾਵਾਂ, ਧਨ ਧਨ
ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀ ਧਾਰ ਕੇ, ਵਿਸਰਿਆ ਜਿਨਾ ਨਾਮ ਤੇ ਭੋਏ ਪਾਰ ਛੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ। ਉਹਨਾਂ ਦੀ ਮਾਤਾ ਧੰਨਤਾ ਯੋਗ ਹੈ, ਉਹਨਾਂ ਦਾ ਆਉਣਾ ਵੀ ਦੁਨੀਆਂ ਤੇ ਸਫਲਾ ਹੈ। ਸਿਆਣੇ ਲੋਕ ਕਹਿੰਦੇ ਹੁੰਦੇ ਹਨ ਦੁਨੀਆਂ ਤੇ 2.5 ਮਾਵਾਂ ਹੋਈਆਂ, ਇੱਕ ਬਾਬੇ ਫਰੀਦ ਦੀ, ਇੱਕ ਰਾਜੇ ਗੋਪੀ ਚੰਦ ਦੀ, ਅੱਧੀ ਮਾਤਾ ਧਰੂਣ ਦੀ। ਇਉਂ ਦੱਸਦੇ ਹਾਂ, ਬਾਬਾ ਫਰੀਦ, ਉਸਦੀ ਮਾਤਾ ਨੇ ਜਦ ਅਜੇ ਬੱਚਾ ਸੀ ਉਸਨੂੰ ਕਿਹਾ, ਬੇਟਾ ਲੈ ਆ ਤਸਬੀ ਇਹ ਮਾਲਾ, ਮਸੱਲਾ ਵਿਛਾ ਦਿੱਤਾ, ਆਸਣ ਵਿਛਾ ਦਿੱਤਾ, ਇਸ 'ਤੇ ਬੈਠ ਕੇ ਰੱਬ ਦਾ ਨਾਂ ਲੈ, ਹਰਮਨ ਕੇ ਨਾਲ ਆਪਣਾ ਕਲਮਾ ਗੁਰਮੰਤਰ ਭਜਨ ਕਰੀ ਚੱਲ। ਇਹ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ ਜੇ ਮੈਂ ਰੱਬ ਦਾ ਨਾਂ ਲਵਾਂ ਉਸਦਾ ਭਜਨ ਕਰਾਂ ਤਾਂ ਰੱਬ ਕੀ ਦੇਵੇਗਾ, ਬੱਚੇ ਨਿਆਣੇ ਹੁੰਦੇ, ਇੰਨੀ ਸਮਝ ਨਹੀਂ ਹੁੰਦੀ, ਕਿਸੇ ਲਾਲਚ ਨੂੰ ਕੰਮ ਕਰਿਆ ਕਰਦੇ। ਬੱਚਿਆਂ ਨੂੰ ਵਾਲਦੇ ਨੇ ਕਹਿੰਦੇ ਨੇ ਜੇ ਐਤਕੀ ਫਸਟ ਡਿਵੀਜ਼ਨ ਲਵੇਂ ਤਾਂ ਤੈਨੂੰ ਆ ਦੇਵਾਂਗੇ, ਐਤਕੀ ਤੂੰ ਜੇ ਵਜ਼ੀਫਾ ਲਵੇਂ ਤੈਨੂੰ ਆ ਦੇਵਾਂਗੇ। ਬੱਚੇ ਇਸ ਲਾਲਚ ਨੂੰ ਬਹੁਤ ਕੁਛ ਕਰਦੇ। ਇਸੀ ਤਰ੍ਹਾਂ ਫਰੀਦ ਚੂੰਕਿ ਬਹੁਤ ਨਿਆਣਾ ਸੀ, ਜਦੋਂ ਇਹ ਗੱਲ ਕਹੀ ਇਹ ਪੁੱਛੀ ਉਸਨੇ ਜੇ ਮੈਂ ਰੱਬ ਦਾ ਨਾਮ ਲਵਾਂ ਰੱਬ ਮੈਨੂੰ ਕੀ ਦੇਵੇਗਾ। ਮਾਤਾ ਕਹਿਣ ਲੱਗੀ ਤੈਨੂੰ ਰੱਬ ਗੁੜ ਦਿਆ ਕਰੇ, ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ, ਗੁੜ ਦੀ ਰੋੜੀ ਆਸਣ ਦੇ ਹੇਠਾਂ ਰੱਖ ਦੇਣੀ, ਲੈ ਤਸਬੀ ਫੜਾ ਮਾਲਾ ਫੜਾ ਦੇਣੀ, ਬਹਿ ਕੇ ਫੇਰ ਉਸਨੇ ਬਹਿ ਕੇ ਮਾਲਾ ਫੇਰਨੀ, ਉਠਾ ਆਸਣ, ਆਸਣ ਉਠਾਉਣਾ, ਹੇਠੋਂ ਗੁੜ ਦੀ ਰੋੜੀ ਲੱਭਣੀ, ਬੜਾ ਖੁਸ਼ ਹੋਣਾ ਤੈਨੂੰ ਰੱਬ ਨੇ ਗੁੜ ਦਿੱਤੀਓ। ਫਰੀਦ ਦੀ ਮਾਤਾ ਨੇ ਉਸਨੂੰ ਹੌਲੀ ਹੌਲੀ ਰੱਬ ਦੇ ਨਾਮ ਜਪਣ ਦੀ ਚੇਟਕ ਲਗਾਈ, ਲਗਨ ਲਗਾਈ, ਰੋਜ਼ ਕਰਦਾ ਚਲਾ ਗਿਆ। ਜਿਹੜਾ ਕੰਮ ਰੋਜ਼ ਕਰਦੇ ਜਾਈਏ ਉਹ ਸੁਭਾਅ ਬਣ ਜਾਇਆ ਕਰਦਾ। ਦੁਨੀਆਂ 'ਤੇ ਜੋ ਕੁਛ ਵੀ ਦੇਖੀਂਦੇ ਜਿਸਮ ਜਿਹਾ ਜਿਹਾ ਸੁਭਾਅ, ਉਹ ਕੁਛ ਦੇਰ ਦੀ ਕਰਨੀ ਦਾ ਹੀ ਫਲ ਹੁੰਦਾ ਹੈ। ਚੋਰੀ ਕਰਨ ਲੱਗ ਜਾਂਦਾ, ਚੋਰੀ ਦਾ ਸੁਭਾਅ ਪੱਕ ਜਾਂਦਾ ਹੈ। ਸ਼ਰਾਬ ਪੀਣਾ, ਸ਼ਰਾਬ ਦਾ ਸੁਭਾਅ ਪੱਕ ਜਾਂਦਾ ਹੈ। ਜੂਆ ਖੇਡਣ ਲੱਗ ਜਾਂਦਾ, ਉਹ ਸੁਭਾਅ ਪੱਕ ਜਾਂਦਾ। ਇਹੋ ਜਿਹੇ ਬੁਰੇ ਸੁਭਾਅ ਬੁਰੀ ਸੁਸਾਇਟੀ ਦੁਆਰਾ ਪੱਕ ਤਾਂ ਜਾਂਦੇ ਹਨ, ਪੈ ਜਾਂਦੇ ਹਨ, ਲੇਕਿਨ ਹਟਣੇ ਬੜੇ ਮੁਹਾਲ ਹੁੰਦੇ, ਜ਼ਿੰਦਗੀ ਨੇ ਬਰਬਾਦ ਕਰ ਦਿੰਦੇ। ਚੰਗਾ ਸੁਭਾਅ ਪੱਕਿਆ ਇਹਦੀ ਜ਼ਿੰਦਗੀ ਨੂੰ ਸ਼ਿੰਗਾਰਦਾ, ਸੁਖਦਾਈ ਬਣਾਉਂਦਾ, ਲੋਕ ਪ੍ਰਲੋਕ ਦੋਵੇਂ ਸਵਾਰਦਾ। ਸਤਸੰਗ ਕਰਨ ਦਾ, ਭਜਨ ਕਰਨ ਦਾ, ਦਾਨ ਇਸ਼ਨਾਨ ਦਾ, ਔਰ ਨੇਕੀ ਪਰਵਕਾਰ ਦੇ ਸੁਭਾਅ ਚੰਗੇ ਹਨ। ਤਾਂ ਤਿਉਂ ਫਰੀਦ ਦੀ ਮਾਤਾ ਨੇ ਬਾਰ ਬਾਰ ਉਸਨੂੰ ਭਜਨ ਕਰਨ ਦਾ ਰੋਜ਼ ਸੁਭਾਅ ਪੈਦਾ ਕੀਤਾ।
ਤਨ ਤਨ ਨੇ ਜਣੇਂਦੀਆਂ, thank you.
ਮਾਤਾਵਾਂ ਤੰਤਰ ਯੋਗ ਹਨ ਜਿਨ੍ਹਾਂ ਦੇ ਬੱਚੇ ਭਜਨ ਕਰਦੇ ਹਨ। ਪਰ ਤਦੇ ਹੁੰਦਾ ਹੈ ਜਦੋਂ ਮਾਤਾ ਪਿਤਾ ਦੇ ਖੂਨ ਦਾ ਅਸਰ ਔਰ ਮਾਤਾ ਦੀ ਸਿੱਖਿਆ ਦਾ ਅਸਰ ਬੱਚਿਆਂ ਤੇ ਹੋਵੇ। ਸਾਡੇ ਦੇਸ਼ ਦੇ ਵਿੱਚ ਬੜੀਆਂ ਅੱਛੀਆਂ ਭਗਤੀ ਕਰਨ ਵਾਲੀਆਂ ਬ੍ਰਹਮ ਗਿਆਨਣਾ ਲੜਕੀਆਂ ਹੋਈਆਂ। ਰਾਣੀ ਮੁੰਦਾਲਸਾ ਹੋਈ, ਉਸਨੇ ਪ੍ਰਣ ਕੀਤਾ ਸੀ ਜਿਹੜਾ ਬੱਚਾ ਮੈਥੋਂ ਜਨਮ ਲਵੇਗਾ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ। ਬਚਪਨ ਵਿੱਚ ਹੀ ਉਹਨੂੰ ਲੋਰੀਆਂ ਲੋਰੀਆਂ ਵਿੱਚ ਹੀ ਗਿਆਨ ਕਰ ਦਿੰਦੀ ਸੀ, ਇਹਨਾਂ ਉਹਦਾ ਪ੍ਰਣ ਪੂਰਾ ਨਹੀਂ ਵਿਆ। ਇਸੀ ਤਰ੍ਹਾਂ ਰਾਣੀ ਚੁੜਾਲਾਂ ਵਰਗੀਆਂ ਹੋਈਆਂ ਜਿਹਨਾਂ ਰਾਜੇ ਸ਼ਿਖਰ ਤੋਂ ਆਪਣੇ ਪਤੀ ਦੇਵ ਨੂੰ ਬੜੇ ਯਤਨਾਂ ਦੇ ਨਾਲ ਗਿਆਨ ਕੀਤਾ। ਹੋਰ ਗਾਰਗੀ ਜੈਸੀਆਂ ਵੀ ਤਰਾਗ ਹੋਈਆਂ, ਬੜੇ ਬੜੇ ਰਾਜੇ ਰਾਣੇ ਜਿਹਨਾਂ ਦੇ ਸ਼ਿਸ਼ ਹੋਏ। ਇਸੀ ਤਰ੍ਹਾਂ ਮਾਈ ਭਾਗੋ ਜੈਸੀਆਂ ਬ੍ਰਹਮ ਗਿਆਨ। ਤਾਂ ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਸੰਤਾਂ ਭਗਤਾਂ ਅਵਤਾਰਾਂ ਦਾ ਦੇਸ਼ ਹੈ। ਔਰ ਜਿਹੜੀਆਂ ਮਾਤਾਵਾਂ ਇੰਨੀਆਂ ਜੀਆਂ ਉਹਨਾਂ ਦੀ ਹਰ ਗ੍ਰੰਥਕਾਰ ਨੇ ਹਰ ਸ਼ਾਸਤਰਕਾਰ ਨੇ ਬੜੀ ਵਡਿਆਈ ਕੀਤੀ ਹੈ। ਫਿਰ ਉਹਨਾਂ ਦੇ ਬੱਚੇ ਭਗਤੀ ਕਰਦੇ ਹਨ, ਜਿਹਨਾਂ ਦੇ ਬੱਚੇ ਭਗਤੀ ਕਰਨਗੇ ਉਹੀ ਵਾਲਦਾਨ ਦੇਣ ਦੇ ਆਗਿਆਕਾਰ ਹੋਣਗੇ। ਜਿਹੜੇ ਭਗਤੀ ਨਹੀਂ ਕਰਨਗੇ, ਤੁਸੀਂ ਆਪਣੇ ਆਪ ਹੀ ਦੇਖ ਲਓ, ਜਿਹੜੇ ਬੱਚਿਆਂ ਨੂੰ ਸਿਨੇਮਾ ਨੂੰ ਲੈ ਕੇ ਤੁਰ ਜਾਂਦੇ ਹਨ ਉਹਨਾਂ ਦੇ ਵਿੱਚ ਕਿਹੋ ਜਿਹੇ ਸੁਭਾਅ ਪਕੜਨਗੇ। ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੇ ਰਿਜ਼ਲਟ ਦੇਖੋ ਕੀ ਨਿਕਲਣਗੇ। ਤੁਹਾਡੀ ਆਗਿਆ ਨਹੀਂ ਮੰਨਣਗੇ, ਆਗਿਆ ਭੰਗ ਕਰਨਗੇ, ਹੱਠ ਕਰਨਗੇ, ਬੇਕੈਦਗੀਆਂ ਕਰਨਗੇ, ਨਰਕ ਬਣਗੇ, ਗ੍ਰਸਤ ਕਰਦੇ ਰਹੇਗਾ। ਤਾਂ ਤੇ ਜਿਹੜੇ ਬੱਚੇ ਸਤਸੰਗ ਕਰਦੇ ਹਨ, ਭਜਨ ਕਰਦੇ ਹਨ, ਸੇਵਾ ਕਰਦੇ ਹਨ, ਸੋ ਜਿਹਨਾਂ ਨੂੰ ਬਾਣੀ ਦਾ ਚੰਗੇ ਸਤਸ਼ਾਸਤਰਾਂ ਦਾ ਸੰਸਕਾਰ ਵੀ ਵਾਲਦੇਨ ਦੀ ਸੇਵਾ ਕਰਨੀ ਅੱਛੀ ਹੁੰਦੀ ਹੈ, ਉਹਨਾਂ ਦੀ ਆਗਿਆ ਮੰਨਣੀ ਚੰਗੀ ਹੁੰਦੀ ਹੈ, ਇਹਦੇ ਵਿੱਚ ਹੀ ਸਾਡੀ ਭਲਾਈ ਹੈ, ਉਹ ਉਹਨਾਂ ਤੋਂ ਹੀ ਵਾਲਦੇਨ ਨੂੰ ਸੁੱਖ ਮਿਲਿਆ ਕਰਦਾ ਹੈ। ਜਿਸ ਘਰ ਦੇ ਵਿੱਚ ਬੱਚੇ ਆਗਿਆ ਨਾ ਮੰਨਣ, ਆਪ ਉਤਰੀ ਕਰਨ, ਉਹ ਘਰ ਕਰਦਾ ਸਾਰੇ ਦੁਖੀ ਹੋ ਜਾਂਦੇ ਨੇ। ਸੋ ਇਸ ਕਰਕੇ ਇਸ ਮਾਰਗ ਤੇ ਗੁਰਮੁਖ ਮਾਰਗ ਤੇ ਚੱਲਣ ਕਰਕੇ ਹੀ ਘਰ ਜਿਹੜਾ ਹੈ ਬੈਕੁੰਠ ਬਣਿਆ ਕਰਦਾ ਹੈ, ਦੂਸਰੀ ਸਾਈਡ ਤੇ ਨਰਕ ਬਣ ਜਾਂਦਾ ਹੈ ਥੋੜ੍ਹੀ ਦੇਰ ਹੀ। ਅੱਜ ਬਹੁਤੇ ਲੋਕ ਦੁਖੀ, ਬੱਚੇ ਕਿਹਾ ਨਹੀਂ ਮੰਨਦੇ, ਆਗਿਆ ਤੇ ਬਾਹਰ ਹਨ। ਅੱਜ ਬਹੁਤੇ ਲੋਕ ਦੁਖੀ, ਬੱਚੇ ਕਿਹਾ ਨਹੀਂ ਮੰਨਦੇ, ਆਗਿਆ ਤੇ ਬਾਹਰ ਹਨ। ਸੋ ਕਿਉਂ? ਸਤਸੰਗ ਦੇ ਨੇੜੇ ਨਹੀਂ ਜਾਣਾ, ਭਜਨ ਨਹੀਂ ਕਰਨਾ, ਪਾਠ ਨਹੀਂ ਕਰਨਾ, ਕੋਈ ਧਾਰਮਿਕ ਗ੍ਰੰਥਾਂ ਦਾ ਮੁਤਾਲਿਆ ਨਹੀਂ ਕਰਨਾ, ਜਿੱਥੋਂ ਅਕਲ ਆਵੇ ਸਮਝ ਆਵੇ ਗੱਲਾਂ ਸਾਰੀਆਂ ਉਹੀ ਕਰਨੇ ਜਿਹਨਾਂ ਦੁਆਰਾ ਮਨ ਦੇ ਅੰਦਰ ਚੰਚਲਤਾ ਹੀ ਹੈ, ਉਹਨਾਂ ਦਾ ਨਤੀਜਾ ਅਕਸਰ ਬੁਰਾ ਹੀ ਹੁੰਦਾ ਹੈ। ਤਾਂ ਤੇ ਆਓ ਇਹ ਮਾਤਾਵਾਂ ਨੂੰ ਬਹੁਤ ਵਡਿਆ। ਬਾਬਾ ਫਰੀਦ, ਉਸਦੀ ਮਾਤਾ ਨੇ ਬਚਪਨ ਤੋਂ ਉਹਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। ਫਰੀਦ ਰੋਜ਼ ਮਾਲਾ ਫੇਰਦਾ, ਗੁੜ ਦੀ ਰੋੜੀ ਲੱਭਦੀ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਜਿਹੜਾ ਕਾਫੀ ਦੇਰ ਤੱਕ ਕੋਈ ਕੰਮ ਕਰਦਾ ਰਹੇ ਆਦਮੀ, ਚੰਗਾ ਜਾਂ ਬੁਰਾ ਕੋਈ ਵੀ, ਉਹ ਸੁਭਾਅ ਪੱਕ ਜਾਂਦਾ ਹੈ। ਸੋ ਅੱਜ ਫਰੀਦ ਦੀ ਮਾਤਾ ਇੱਧਰ ਉੱਧਰ ਕਿਤੇ ਆਂਡੀਆਂ ਗੁਆਂਢੀਆਂ ਦੇ ਕਿਸੇ ਕੰਮ ਗਈ, ਤੇ ਫਰੀਦ ਦੀ ਮਾਲਾ ਫੇਰਨ ਦਾ ਫਰੀਦ ਦਾ ਵਕਤ ਹੋ ਗਿਆ। ਉਸਨੇ ਝੱਟ ਹੀ ਆਪਣਾ ਆਸਣ ਵਿਛਾਇਆ, ਮਾਲਾ ਟੰਗੀ ਸੀ ਉਹ ਲੈ ਲਈ, ਬੈਠ ਕੇ ਫੇਰਨੀ ਸ਼ੁਰੂ ਕਰ ਦਿੱਤੀ। ਪਿੱਛੋਂ ਮਾਤਾ ਦੇ ਚਿੱਤ ਵਿੱਚ ਖਿਆਲ ਆਇਆ, ਅੱਜ ਫਰੀਦ ਨੇ ਜਦੋਂ ਵਕਤ ਸਿਰ ਮਾਲਾ ਫੇਰੀ, ਉਹਨੂੰ ਗੁੜ ਦੀ ਰੋੜੀ ਨਹੀਂ ਲੱਭਣੀ, ਕਿਉਂਕਿ ਅੱਗੇ ਆਪ ਰੱਖਦੀ ਹੁੰਦੀ ਸੀ ਉਸ ਨੇ, ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ ਇਹ। ਇੱਧਰ ਫਰੀਦ ਨੇ ਜਦੋਂ ਮਾਲਾ ਫੇਰੀ, ਮਾਲਾ ਫੇਰ ਕੇ ਆਸਣ ਉਠਾਇਆ, ਅੱਗੇ ਇੱਕ ਰੋੜੀ ਗੁਰਦੀ ਮਿਲਦੀ, ਅੱਜ ਰੋੜੀਆਂ ਹੀ ਰੋੜੀਆਂ ਗੁਰਦੀ। ਬਹੁਤ ਖੁਸ਼ ਹੋਇਆ ਤੇ ਅੱਜ ਮੇਰੇ ਤੇ ਰੱਬ ਦਿਆਲ ਹੈ। ਮਾਤਾ ਦੇ ਚਿੱਤ ਵਿੱਚ ਇਹ ਖਿਆਲ ਜਦੋਂ ਘਰ ਆਈ, ਪੁੱਛਣਗੀ ਬੇਟਾ ਅੱਜ ਮਾਲਾ ਫੇਰੀ? ਕਹਿਣਗਾ ਹਾਂ ਮਾਤਾ ਮਾਲਾ ਫੇਰੀ, ਤੇ ਰੱਬ ਨੇ ਗੁੜ ਦਿੱਤਾ? ਕਹਿੰਦਾ ਅੱਜ ਤਾਂ ਇੰਨਾ ਗੁੜ ਦਿੱਤਾ, ਮੇਰੇ ਤੇ ਬਹੁਤ ਹੀ ਖੁਸ਼ ਹੈ। ਮਾਤਾ ਸਮਝ ਗਈ ਇਹਦੇ ਸ਼ਬਦ ਦੇ ਵਿੱਚ ਬਰਕਤ ਪੈਦਾ ਹੋ ਗਈ। ਜਿਸ ਸ਼ਬਦ ਦਾ, ਜਿਸ ਬਾਣੀ ਦਾ ਰੋਜ਼ ਅਭਿਆਸ ਕਰਦੇ ਰਹੀਏ, ਰੋਜ਼ ਪਾਠ ਕਰਦੇ ਰਹੀਏ, ਹੌਲੀ ਹੌਲੀ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ, ਉਹਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਸੋ ਉਹ ਸ਼ਕਤੀ, ਜਿੰਨੀਆਂ ਸਤਪੁਰਸ਼ਾਂ ਦੀ ਸ਼ਕਤੀਆਂ ਤੁਸੀਂ ਦੇਖਦੇ ਆਏ ਹੋ, ਸੁਣਦੇ ਆਏ ਹੋ ਗ੍ਰੰਥਾਂ, ਉਹ ਸਾਰੀਆਂ ਮਨ ਦੀ ਇਕਾਗਰਤਾ ਦੀਆਂ ਸੀ। ਰੋਜ਼ ਅਭਿਆਸ ਕਰਦੇ ਕਰਦੇ, ਭਜਨ ਕਰਦੇ ਕਰਦੇ ਮਨ ਇਕਾਗਰ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ, ਸ਼ੁੱਧ ਇਕਾਗਰਤਾ ਵਿੱਚ ਕੁਦਰਤੀ ਬਹੁਤ ਸਾਰੀਆਂ ਬਰਕਤਾਂ। ਸਵਯੋਂ ਇਸੀ ਤਰ੍ਹਾਂ ਇੱਕ ਦਿਨ ਫਰੀਦ ਦੀ ਮਾਤਾ ਕਹਿਣ ਲੱਗੀ, ਬੇਟਾ ਅੱਜ ਤੂੰ ਮਾਲਾ ਫੇਰ, ਮਾਲਾ ਫੇਰ ਕੇ ਅਰਦਾਸ ਕਰ ਰੱਬ ਦੇ ਅੱਗੇ, ਸਾਡਾ ਰਾਸ਼ਨ ਮੁੱਕੇ, ਕੁਛ ਤੁਹਾਨੂੰ ਰਾਸ਼ਨ ਮਿਲ ਜਾਵੇ। ਪਿੰਡ ਸਤਭਜਨ ਫਰੀਦ ਨੇ ਮਾਲਾ ਫੇਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਇੱਕ ਭਾਨੋ ਕੇ ਅਰਦਾਸ ਕੀਤੀ, ਐਸੀ ਖੇਡ ਵਰਤੀ ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣ ਲੱਗੀ ਮੈਂ ਤਾਂ ਦੋ ਚੌਂ ਦਿਨ ਦਾ ਗਿਆ ਸੀ, ਕਿਤਨਾ ਰਾਸ਼ਨ। ਕਹਿਣ ਲੱਗਾ ਮਾਤਾ ਠੀਕ ਹੈ, ਮੈਂ ਵੀ ਐਵੇਂ ਅਰਦਾਸ ਕੀਤੀ ਸੀ ਰੱਬ ਦੇ ਅੱਗੇ, ਪਰ ਜਿੱਡਾ ਵੱਡਾ ਰੱਬ ਓਡੇ ਓਡੇ ਉਹਦੇ ਰਾਸ਼ਨ ਉਹਨੇ ਆਪਣੇ ਹਿਸਾਬ ਤੇ ਭੇਜੇ ਹਨ, ਜੇ ਵੜੇ ਆਪ ਤੇ ਵੜ ਤੇਰੀ ਦਾਤ। ਇਉਂ ਕਰਕੇ ਮਾਤਾ ਬਹੁਤ ਖੁਸ਼ ਹੋਈ ਵੀ ਇਸਨੂੰ ਲਗਨ ਲੱਗਦੀ ਚਲੀ ਜਾਂਦੀ ਹੈ। ਸਤਸੰਗ ਜਿਸ ਸ਼ਬਦ ਦਾ ਵਾਰ ਵਾਰ ਤੁਸੀਂ ਪਾਠ ਕਰੋ ਉਹਦੇ ਵਿੱਚ ਬਰਕਤ ਨੇ, ਉਹਨੂੰ ਸਿੱਧ ਹੋ ਜਾਣਾ ਕਹਿੰਦੇ ਹੁੰਦੇ ਹਨ। ਕਬੀਰ ਜੀ ਦੀ ਬਾਬਤ, ਇੱਕ ਦਫ਼ਾ ਕਿਸੇ ਨੂੰ ਇੱਕ ਕੁਸ਼ਤੀ ਨੂੰ ਕੋੜੀ ਨੂੰ ਦੱਸਿਆ ਵੀ ਕਿਸੇ ਨੇ ਤੂੰ ਕਬੀਰ ਜੀ ਪਾਸ ਜਾ ਤੇਰਾ ਰੋਗ ਹਟਾ ਦੇਣੇ। ਉਹ ਕਬੀਰ ਜੀ ਦੇ ਘਰ ਪਹੁੰਚਦਾ ਹੈ, ਲੇਕਿਨ ਕਬੀਰ ਜੀ ਘਰ ਨਹੀਂ ਸਨ, ਮਾਤਾ ਲੋਈ ਉਹਨਾਂ ਦੀ ਸੁਪਤਨੀ ਘਰ। ਉਹ ਜਾ ਕੇ ਪੁੱਛਣ ਲੱਗਾ ਮਾਤਾ ਮੈਂ ਕਬੀਰ ਜੀ ਨੂੰ ਮਿਲਣਾ। ਮਾਈ ਲੋਈ ਕਹਿਣ ਲੱਗੀ ਤੈਂ ਕੀ ਲੈਣਾ ਤੈਂ ਕਬੀਰ ਜੀ ਤੇ? ਕਹਿਣ ਲੱਗਾ ਮੈਨੂੰ ਕਿਸੇ ਨੇ ਕਿਹਾ ਵੀ ਤੈਨੂੰ ਕੋੜ ਹੋਇਆ, ਕਬੀਰ ਜੀ ਹਟਾ ਦੇਣਗੇ। ਲੋਈ ਕਹਿਣਗੇ ਤਾਂ ਮੈਂ ਹਟਾ ਦਿੰਦੀ ਹਾਂ, ਕਬੀਰ ਜੀ ਦੀ ਕੀ ਲੋੜ ਹੈ ਦੇਵੀ। ਬੈਠੇ ਇੱਥੇ, ਬੈਠ ਗਿਆ, ਕਹਿ ਰਾਮ ਰਾਮ, ਫਿਰ ਕਹਿ ਰਾਮ ਦੂਈ ਵਾਰੀ, ਤੀਹ ਦਫ਼ਾ ਫਿਰ ਕਹਿ ਰਾਮ। ਇੱਧਰ ਨੂੰ ਕਬੀਰ ਜੀ ਆ ਗਏ, ਉਹਨੇ ਦੇਖਿਆ ਤਿੰਨ ਦਫ਼ਾ ਰਾਮ ਕਹਾ, ਕੋਟ ਤਾਂ ਉਹਦਾ ਹਟ ਗਿਆ। ਇਹ ਕਬੀਰ ਜੀ ਨਾਰਾਜ਼ ਹੋ ਗਏ, ਕਹਿਣਗੇ ਸੱਚ ਬਾਤ, ਕੋਟ ਹਟਾਉਣ ਵਾਸਤੇ ਇਤਨਾ ਰਾਮ ਸਸਤਾ ਲਾਤਾ, ਤਿੰਨ ਵਾਰੀ ਕਹਾਇਆ, ਇੱਕ ਵਾਰੀ ਥੋੜ੍ਹਾ ਸੀ। ਸੋ ਇਹ ਬਹੁਤ ਬੁਰੀ ਬਾਤ ਕੀਤੀ। ਉੱਥੇ ਫਿਰ ਲੋਹੀ ਨੇ ਕਿਹਾ ਮਹਾਰਾਜ ਨਾਰਾਜ਼ ਨਾ ਹੋ, ਪਹਿਲੇ ਬੇਨਤੀ ਸੁਣ ਲਓ, ਤਿੰਨ ਵਾਰੀ ਕਹਾਉਣ ਦਾ ਕੋਈ ਮਤਲਬ ਸੀ
ਮੁਝੇ ਰਾਮ ਪਿਆਰੀਏ ਤੈ ਰਾਮ ਕਿਉਂ ਸਸਤਾ ਲਾਇਆ, ਮੁਝੇ ਰਾਮ ਪਿਆਰੀਏ ਤੈ ਰਾਮ ਕਿਉਂ ਸਸਤਾ ਲਾਇਆ।
ਨਾਰਾਜ਼ਗੀ ਨਾਲੇ ਬਚਨ ਕਿਹਾ, ਅੱਗੋਂ ਲੋਈ ਕਹਿਣ ਲੱਗੀ ਮਹਾਰਾਜ ਮੇਰੀ ਬੇਨਤੀ ਸੁਣ ਲਓ, ਫਿਰ ਆਪਦਾ ਸੰਸਾ ਦੂਰ ਹੋ ਜਾਏਗਾ। ਉੱਥੇ ਇਹ ਸ਼ਬਦ ਉਚਾਰਨ ਕੀਤਾ ਸੀ ਨਾ, ਕਰਵਟ ਫਲਾ ਕਰਵਤ ਫਲਾ ਨਾ ਕਰਵਟ ਫੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਮ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੁੱਖ ਆਹੇ ਕੁਮਾਰੇ ਇਤਿਹਾਸ। ਸੋ ਕੀ ਸੁਣਾਇਆ ਕਹਿੰਗ ਦੇਖੋ ਮਹਾਰਾਜ, ਤਿੰਨ ਵਾਰੀ ਰਾਮ ਕਹਾਉਣ ਦਾ ਵੀ ਕੋਈ ਮਤਲਬ ਹੈ? ਇੱਕ ਵਾਰੀ ਰਾਮ ਕਹਿਣ ਦਾ ਤਾਂ ਮਤਲਬ, ਕਹਾਉਣ ਦਾ ਮਤਲਬ ਇਹ ਸੀ, ਪਿਛਲੇ ਇਹੋ ਜਿਹੇ ਜਿਹੜੇ ਦੁੱਖ ਹੁੰਦੇ ਨੇ, ਅਹੀਆਂ ਜਿਹੜੀਆਂ ਬਿਮਾਰੀਆਂ ਨੇ, ਅਸਾਧ ਰੋਗ, ਉਹ ਕੋਈ ਪਿਛਲੇ ਉਗਰ ਪਾਪਾਂ ਦਾ ਫਲ ਹੋਇਆ ਕਰਦਾ ਹੈ। ਸੋ ਕਾਰਨ ਉਹਦਾ ਪਾਪ ਹੁੰਦਾ। ਇੱਕ ਵਾਰੀ ਰਾਮ ਕਹਾ ਕੇ ਤਾਂ ਉਹ ਕਾਰਨ ਨੂੰ ਦੂਰ ਕੀਤਾ, ਉਹ ਪਾਪਾਂ ਨੂੰ ਨਿਵਿਰਤ ਕੀਤਾ। ਦੂਜੀ ਦਫ਼ਾ ਜੋ ਰਾਮ ਕਹਾਇਆ, ਇਹ ਜਿਹੜਾ ਮੌਜੂਦਾ ਰੋਗ ਸੀ ਇਹਦੇ ਸਰੀਰ ਨੂੰ, ਉਹਦੀ ਨਿਵਿਰਤੀ ਹੋਈ। ਤੀਜੀ ਦਫ਼ਾ ਕਹਾਉਣ ਦਾ ਮਤਲਬ ਸਹੀ, ਅੱਗੇ ਨੂੰ ਫੇਰ ਨੱਕ ਤੇ ਜਾ ਕੇ ਲੱਗ ਗਿਆ। ਇਹ ਤਾਂ ਇਹ ਸੀ ਮਤਲਬ, ਦਰਅਸਲ ਰੋਗ ਹਟਾਉਣ ਵਾਸਤੇ ਤਾਂ ਇੱਕੋ ਦਫ਼ਾ ਕਾਫ਼ੀ ਸੀ, ਮਤਲਬ ਕਿ ਉਹ ਰਾਮ ਕਮਾਇਆ ਹੋਇਆ ਸੀ। ਸਤਸੰਗ ਜੀ, ਸ਼ਬਦ ਦੀ ਕਮਾਈ ਹੋ ਜਾਵੇ ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਕਿਉਂ ਇੱਧਰ ਬਾਬੇ ਫਰੀਦ ਦੀ ਅਰਦਾਸ ਤੇ ਇੰਨਾ ਰਾਸ਼ਨ ਕਿਉਂ ਆ ਗਿਆ? ਉਹ ਕਾਫ਼ੀ ਦੇਰ ਦਾ ਨਿੱਤਾ ਪ੍ਰਤੀਮਾਲਾ ਫੇਰਦਾ ਸੀ, ਉਹਦੇ ਵਿੱਚ ਉਸਦਾ ਦਿਲ ਲੱਗਣ ਲੱਗ ਗਿਆ, ਮਨ ਇਕਾਗਰ ਹੋਣ ਲੱਗਿਆ, ਉਹਦੇ ਵਿੱਚ ਬਰਕਤ ਪੈਦਾ ਹੋ ਗਈ। ਆਓ ਇਸ ਤਰੀਕੇ ਸਿਰ ਇੱਕ ਦਿਨ ਫਰੀਦ ਦੀ ਮਾਤਾ ਕਹਿਣਗੇ ਬੇਟਾ ਜਿੱਥੇ ਤੈਂ ਪਹੁੰਚਣਾ ਉਹ ਦਿੱਲੀ ਤਾਂ ਅਜੇ ਦੂਰ ਹੈ, ਜਿਹੜੀ ਭਜਨ ਕਰਨ ਵਾਲਿਆਂ ਦੀ ਮੰਜ਼ਲੇ ਮਕਸੂਦ ਹੁੰਦੀ ਹੈ, ਸਭ ਨੂੰ ਮਿਲਣਾ ਅਜੇ ਬੜੀ ਦੂਰ ਹੈ, ਤਪ ਕਰ। ਪੁੱਛਣਗੇ ਮਾਤਾ ਮੈਂ ਤਪ ਕਿਵੇਂ ਕਰਾਂ, ਮੈਨੂੰ ਨਹੀਂ ਪਤਾ। ਰੂਹੀਆਂ ਜਾ ਕੇ ਤਪ ਕਰ, ਜੰਗਲ ਬਿਆਬਾਨਾਂ ਵਿੱਚ ਜਾ ਕੇ ਤਪ ਕਰ। ਉੱਥੇ ਚਾਰ ਗੱਲਾਂ ਕੁਦਰਤੀ ਖਤਮ ਹੋ ਜਾਂਦੀਆਂ, ਅੱਖਾਂ ਦਾ ਵਿਸ਼ਾ, ਕੰਨਾਂ ਦਾ, ਨਾਸਕਾਂ ਦਾ, ਔਰ ਜਿਹੜੇ ਪੰਜੇ ਵਿਸ਼ੇ ਕੁਦਰਤੀ ਦੂਰ ਹੋ ਜਾਂਦੇ, ਉੱਥੇ ਠਿਕਾਣ ਹੁੰਦੀ। ਰਹਿ ਗਿਆ ਮਨ, ਉਹਨੂੰ ਭਜਨ ਵਿੱਚ ਲਗਾ ਕੇ ਇਕਾਗਰ ਕਰ ਲੈਂਦਾ। ਸਹੀਓਂ ਮਨ ਦੀ ਦੌੜ ਇਹਨਾਂ ਪੰਜਾਂ ਦੁਆਰਾ ਹੈ। ਤੇ ਸ੍ਰੀ ਨੇ ਪੁੱਛਿਆ, ਮਾਤਾ ਮੈਨੂੰ ਕੁਛ ਸਿੱਖਿਆ ਦਿਓ ਤਾਂ ਕਿ ਮੈਂ ਇਕਰਾਮ ਜਾ ਕੇ ਤਪ ਭਜਨ ਕਰਾਂ। ਤੇ ਮਾਤਾ ਕਹਿੰਦੇ, ਦੇਖ, ਇੱਕ ਤਾਂ ਤੂੰ ਕਿਲੇ ਵਿੱਚ ਰਹੀ, ਦੂਜੀ ਗੱਲ ਤੂੰ ਕਿਹੜਾ ਪ੍ਰਸ਼ਾਸਕ ਹੈ, ਤੀਜੀ ਗੱਲ ਮਫਲੀ ਉਦਾਰਿਆਂ ਤੇ ਸਮਿਆਂ ਕਰੀ। ਇਹ ਵਚਨ ਸੁਣ ਕੇ ਫਰੀਦ ਹੈਰਾਨ ਹੋ ਗਿਆ ਕਿ ਕਿੰਨੇ ਅਨੁਚਿਤ ਗੱਲਾਂ, ਉਲਟ ਗੱਲਾਂ। ਮੈਂ ਜਾਣਾ ਰੋਈਆਂ ਨੂੰ ਕਿਲੇ ਉੱਥੇ ਕਿੱਥੇ, ਫਿਰ ਉੱਥੇ ਪਤਾ ਨੀ ਪੱਤੇ ਸੁੱਕ ਕੇ ਖਾ ਲਿਆ ਕਰਾਂਗੇ, ਇਹ ਕੁਛ ਮਿਲ ਜਾਇਆ ਕਰੇ, ਕਿਹੜਾ ਸ਼ਬਦ ਤੇ ਕਿੱਥੇ ਮਿਲਣਾ। ਤੇ ਮਫਲੀ ਗੁਦੈਲੇ ਕਰੋੜਾਂ ਤੇ ਸੋਣਾ ਪਿਆ ਕਰਨ। ਸੋ ਇਹ ਤਿੰਨੇ ਗੱਲਾਂ ਮਾਤਾ ਤੇ ਉਲਟ ਦੱਸੀਆਂ, ਕਹਿਣ ਲੱਗੀ ਨਹੀਂ, ਫਕੀਰਾਂ ਦੀਆਂ ਰਮਜ਼ਾਂ ਹੁੰਦੀਆਂ ਹਨ, ਰਮਜ਼ਾਂ ਨੂੰ ਕੋਈ ਸਿਆਣਾ ਆਦਮੀ ਸਮਝਦਾ ਹੈ। ਕੋਈ ਗੱਲ ਤਾਂ ਸਮਝਾ ਕੇ ਕਹਿੰਦੇ ਨੇ, ਕੋਈ ਕੋਈ ਰਮਜ਼ ਮਾਰ ਦਿੰਦੇ ਹਨ, ਰਮਜ਼ਾਨ ਜਿਹੜੀਆਂ ਰਮਜ਼ਾਨ ਨੂੰ ਸਮਝਣ ਵਾਲੇ ਵੀ ਕੋਈ ਉਹੀ ਜਿਹੀ ਅਕਲ ਵਾਲੇ ਚਾਹੀਦੇ ਹਨ। ਯਾਨੀ ਕਿਲਾ ਕੀ ਹੈ, ਕਿਲੇ ਦਾ ਮਤਲਬ ਸਤਸੰਗ ਹੈ। ਸਤਸੰਗ ਰੂਪੀ ਕਿਲੇ ਦੇ ਵਿੱਚ ਰਹੋ, ਕਿਲੇ ਦੇ ਵਿੱਚ ਦੁਸ਼ਮਣ ਦਾ ਬਲ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜੇ ਦੇ ਦੁਸ਼ਮਣ ਨੂੰ ਗਰਾਉਣ ਵਾਲੇ ਸਤਸੰਗ ਰੂਪੀ ਕਿਲੇ, ਉਹਨਾਂ ਤੋਂ ਬਚਾਅ ਹੁੰਦਾ। ਇੱਕ ਗੱਲ, ਦੂਜੀ ਕੜਾਹ ਪ੍ਰਸ਼ਾਦ ਕੀ ਛਕਣਾ, ਜਦੋਂ ਅਤਿਅੰਤ ਭੁੱਖ ਲੱਗੇ ਕੁਛ ਵੀ ਛਕੋ, ਕੜਾਹ ਪ੍ਰਸ਼ਾਦ ਤੇ ਚੰਗਾ ਲੱਗੇ ਐਸਾ। ਤੋ ਤੀਸਰੀ ਗੱਲ ਮਖਮਲੀ ਗੁਦੈਲੇ ਦੇ ਕੀ ਸੋਹਣਾ, ਜਦੋਂ ਅਤਿਅੰਤ ਨੀਂਦ ਆਵੇ ਭਾਵੇਂ ਰੋੜਾਂ ਤੇ ਸੌਂ ਜਾਓ, ਕੋਈ ਪਤਾ ਨੀ ਗੁਦੈਲੇ ਦੀ ਰੋੜ ਹੈ, ਸਰੀਰ ਦੀ ਬਖਬਰੀ ਹੋ ਜਾਂਦੀ, ਇਹੀ ਜੀ ਨੀਂਦ ਆਉਣੀ ਚਾਹੀਦੀ। ਇਸ ਕਰਕੇ ਤਿੰਨ ਗੱਲਾਂ ਦੱਸੀਆਂ ਬਾਬੇ ਫਰੀਦ ਨੂੰ। ਉਹਦੀ ਮਾਤਾ ਨੇ ਜਾ ਕੇ ਤਪੱਸਿਆ ਕਰਨ ਲੱਗ ਪਿਆ, ਬੜੀ ਕਠਿਨ ਤਪੱਸਿਆ ਕੀਤੀ, ਖੜ ਖੜ ਕੇ ਸੈਸੀ ਰਾਤ ਟਹਿਲ ਕੇ ਇਉਂ ਤਪ ਕੀਤਾ। ਸਰੀਰ ਸੁੱਕ ਕੇ ਤਪੱਸਿਆ ਦੇ ਵੇਲੇ ਪ੍ਰਤੀਕਸ਼ਾ ਆਏ ਸਾਧਨ ਕਾਲ ਵੇਲੇ ਸਤਪੁਰਸ਼ਾਂ ਦੇ ਸਰੀਰ ਬਿਲਕੁਲ ਕਿਰਸ ਹੋ ਜਾਂਦੇ ਨੇ, ਕਿਉਂਕਿ ਚਾਰ ਗੱਲਾਂ ਕੁਦਰਤੀ ਸੰਕੋਚ ਕਰਦੇ ਨੇ, ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਕਾਂਤ ਸੇਵਨ ਕਰਨਾ। ਇਹਨਾਂ ਦੁਆਰਾ ਮਨ ਦੀ ਇਕਾਗਰਤਾ, ਮਨ ਦੀ ਸ਼ੁੱਧੀ ਵਿਸ਼ੇਸ਼ ਹੁੰਦੀ ਚਲੀ ਜਾਂਦੀ, ਸਰੀਰ ਭਾਵੇਂ ਦੁਬਲੇ ਹੁੰਦੇ ਚਲੇ ਜਾਂਦੇ ਹਨ, ਫਿਰ ਠੀਕ ਹੋ ਜਾਂਦੇ, ਕੋਈ ਐਸੀ ਗੱਲ ਨਹੀਂ ਹੈ। ਸੋ ਇਸ ਤਰੀਕੇ ਸਿਰ ਫਰੀਦ ਨੇ ਬੜੀ ਕਠਿਨ ਤਪੱਸਿਆ ਕੀਤੀ, ਸਰੀਰ ਬਹੁਤ ਦੁਬਲਾ ਕਿਰਸ ਹੋ ਗਿਆ, ਤੇ ਗਰਮੀ ਸਰਦੀ ਚੱਲਣ ਕਰਕੇ ਸਰੀਰ ਦਾ ਰੰਗ ਕਾਲਾ ਹੋ ਗਿਆ। ਸੋ ਇੱਕ ਦਿਨ ਰਾਤ ਦੇ ਵੇਲੇ ਖੜਾ ਤਪ ਕਰ ਰਿਹਾ ਹੈ ਇੱਕ ਲੋਹਾਰ, ਮੋਢੇ ਤੇ ਕੁਹਾੜਾ, ਸਿਰ ਤੇ ਪਾਣੀ ਦਾ ਖੜਾ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ, ਉਸਨੂੰ ਉਸਦੇ ਕੋਇਲੇ ਬਣਾਵਾਂ। ਅੰਧੇਰਾ ਸੀ, ਇਹ ਫਰੀਦ ਖੜਾ ਤਪ ਕਰਦਾ ਸੀ, ਪ੍ਰਤੀਤ ਹੋਇਆ ਵੀ ਇਹ ਸੁੱਕੀ ਲੱਕੜ ਗਿੱਲੀ ਹੈ, ਸੁੱਕੀ ਗਿੱਲੀ ਦਾ ਪਤਾ ਲੱਗਦਾ। ਕੁਹਾੜੇ ਦਾ ਪਿਛਲਾ ਪਾਸਾ ਮਾਰ ਕੇ ਉਹਨੇ ਦੇਖਿਆ ਵੀ ਦੇਖਾਂ ਸੁੱਕੀ ਹੈ ਕਿ ਗਿੱਲੀ ਹੈ, ਗਿੱਲੀ ਦੀ ਆਵਾਜ਼ ਹੋਰ ਹੁੰਦੀ ਹੈ, ਸੁੱਕੀ ਦੀ ਆਵਾਜ਼ ਹੋਰ ਹੁੰਦੀ ਹੈ। ਜਦੋਂ ਪਿਛਲਾ ਪਾਸਾ ਤੀਨ ਮਾਰਿਆ ਫਰੀਦ ਦੇ ਸਿਰ ਵਿੱਚ, ਪਿਛਲਾ ਪਾਸਾ ਲੱਗਿਆ, ਉਸ ਮੌਕੇ ਫਰੀਦ ਨੇ ਉਸ ਲੁਹਾਰ ਪ੍ਰਥਾ ਇੱਕ ਇਹੋ ਜਿਹਾ ਸਲੋਕ ਉਚਾਰਨ ਕਰਕੇ ਦੱਸਿਆ।
ਕਿਤੇ ਮਾਰ ਨੰਗ ਵਾਵੀ ਮੇਰਾ ਵੀਰ ਨਾ
ਕੰਧ ਕੁਹਾੜਾ, ਸਿਰ ਖੜਾ ਵਣ ਕੇ ਸਰ ਲੋਹਾਰ, ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆ। ਸਿਰ ਤੇ ਕੜਾ ਹੈ ਪਾਣੀ ਦਾ, ਮੋਢੇ ਤੇ ਕੁਹਾੜਾ ਹੈ। ਲੋਹਾਰ ਵਣ ਵਿੱਚ ਸੁੱਕੀ ਲੱਕੜ ਢੂੰਡਦਾ ਫਿਰਦਾ ਕੋਇਲੇ ਬਣਾਉਣ ਵਾਸਤੇ, ਪਰ ਫਰੀਦ ਕਹਿੰਦਾ ਮੈਂ ਇਹ ਤੋਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ, ਤੂੰ ਇਹਦੇ ਕੋਇਲੇ ਬਣਾਉਣਾ ਚਾਹੁੰਦਾ। ਇਤਿਹਾਸ ਇਹ ਜੀ ਦਿਸ਼ਾ। ਖੈਰ 12 ਸਾਲ ਉਹਨੂੰ ਤਪ ਕੀਤਾ, ਗਰਮੀਆਂ ਸਰਦੀਆਂ ਚੱਲੀਆਂ, ਮੁੜ ਕੇ ਆਇਆ, ਮਾਤਾ ਨੂੰ ਮਿਲਿਆ ਵਾ ਤੇ ਦੱਸਿਆ ਵਾ ਕਿਵੇਂ ਤਪ ਕੀਤਾ। ਆਇਆ ਮਾਤਾ ਨੂੰ ਮੱਥਾ ਟੇਕਿਆ, ਪੁੱਛਣ ਲੱਗੀ ਬੇਟਾ ਕਿਵੇਂ ਤਪ ਕੀਤਾ, ਸਾਰੀ ਗੱਲ ਦੱਸੀ। ਖਾਂਦਾ ਕੀ ਹੁੰਦਾ ਸੈਂ? ਮਾਤਾ ਖਾਣ ਨੂੰ ਉੱਥੇ ਕੀ ਸੀ, ਦਰਖਤਾਂ ਦੇ ਪੱਤੇ ਸੂ ਕੇ ਖਾ ਲੈਂਦੇ ਸੀ, ਹੋਰ ਉੱਥੇ ਕੀ ਸੀ? ਆਹ ਤੇਰਾ ਕੇਸੀ ਇਸ਼ਨਾਨ ਕਰਵਾ ਦਿਆਂ। ਮਾਤਾ ਨੇ ਕੇਸੀ ਇਸ਼ਨਾਨ ਕਰਾਇਆ, ਕੇਸੀ ਇਸ਼ਨਾਨ ਕਰਾ ਕੇ ਤੇਰੇ ਕੇਸ ਫਰੋਲਦੇ ਆ। ਕੇਸ ਫਰੋਲਣ ਲੱਗੀ ਕੇਸਾਂ ਨੂੰ ਜਾਣ ਕੇ ਖਿੱਚਦੀ ਹੈ, ਕੇਸ ਖਿੱਚਿਆ ਪੀੜਾ ਹੁੰਦੀ ਹੈ, ਲਾਜ਼ਮੀ ਹੈ। ਫਰੀਦ ਸੀ ਕਰਦਾ, ਤਕਲੀਫ ਮਹਿਸੂਸ ਕਰਦਾ ਹੈ, ਕਹਿਣ ਲੱਗੀ ਕਿਉਂ? ਕਹਿੰਦਾ ਮਾਤਾ ਕੇਸ ਖਿੱਚਿਆ ਦੁੱਖ ਹੁੰਦਾ, ਤਕਲੀਫ ਹੁੰਦੀ ਹੈ। ਕਹਿਣ ਲੱਗੀ ਤੈਨੂੰ ਕੇਸ ਖਿੱਚਿਆ ਤਕਲੀਫ ਹੁੰਦੀ ਹੈ, ਉਹਨਾਂ ਨੂੰ ਦੁੱਖ ਨਹੀਂ ਸੀ, ਉਹਨਾਂ ਦੇ ਪੱਤੇ ਸੁੱਤ ਕੇ ਖਾਂਦਾ ਸੀ ਜਾਂ ਦਰਖਤਾਂ ਨੂੰ। ਅਜੇ ਤੇਰੀ ਤਪੱਸਿਆ ਕਿਸੇ ਕੰਮ ਨਹੀਂ, ਜਾ ਉਹ ਦਿੱਲੀ ਦੂਰ ਹੈ ਜਿੱਥੇ ਤੈਅ ਪਹੁੰਚਣਾ ਹੈ। ਫਿਰ ਫਰੀਦ ਤੁਰ ਜਾਂਦਾ ਹੈ, ਫਿਰ ਉੱਥੇ 10 ਦਿਨ ਕਾਠ ਦੀ ਇੱਕ ਰੋਟੀ ਬਣਾ ਲਈ, ਥੋੜ੍ਹਾ ਬਹੁਤ ਜੋ ਕੁਛ ਮਿਲ ਗਿਆ ਉੱਥੇ ਸੰਤੋਖ ਕਰਨਾ, ਔਰ ਕਾਠ ਦੀ ਰੋਟੀ ਕਿਸੇ ਨੇ ਕਹਿਣਾ ਫਰੀਦਾ ਰੋਟੀ ਖਾ, ਕਹਿੰਦਾ ਕੁਛ ਖਾਧੀ ਕੋਈ ਪੱਲੇ ਬੰਨੀ ਹੋਈ ਹੈ। ਅਜੇ ਤੱਕ ਜਿੱਥੇ ਉਹਦੀ ਗੱਦੀ ਉੱਥੇ ਪਈ ਹੋਈ ਹੈ ਕਾਠ ਦੀ ਰੋਟੀ। ਉਹ ਜਿਹੇ ਸ਼ਲੋਕ ਉਸ ਅਵਸਥਾ ਦੇ ਇਉਂ ਮਿਲਦੇ ਹਨ। ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ। ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਰੋਟੀ ਕਾਠ ਦੀ ਹੈ, ਇਹਦੇ ਨਾਲ ਨੂੰ ਸਬਜ਼ੀ ਭਾਜੀ ਦਾਲ ਕੀ ਹੈ, ਮੇਰੀ ਭੁੱਖ ਹੈ। ਇਤਿਹਾਸ ਇਹੋ ਜਿਹੇ ਸ਼ਲੋਕ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਸ਼ ਪਰਾਈ ਚੋਪੜੀ ਨਾ ਤਰਸਾਈ ਜੀ, ਸੰਤੋਖ ਵੱਲ ਇਸ਼ਾਰਾ। ਇਹੋ ਜਿਹੇ ਸ਼ਲੋਕ ਉਸ ਵਕਤ ਤੇ ਮਿਲਦੇ ਨੇ 12 ਸਾਲ ਲਗਾ, ਪਰ ਅਜੇ ਤੱਕ ਰੱਬ ਨਹੀਂ ਮਿਲਿਆ। ਉਸ ਤੋਂ ਬਾਅਦ ਫਿਰ ਮਾਤਾ ਨੇ ਮੋੜ ਦਿੱਤਾ, ਅਜੇ ਉਹ ਦਿੱਲੀ ਦੂਰ ਹੈ, ਫਿਰ ਜਾ ਕੇ ਤਪ ਕਰ, ਫਿਰ ਚਲਾ ਜਾਂਦਾ ਹੈ। ਸਰੀਰ ਦੀ ਹਾਲ ਸੁੱਕ ਕੇ ਕੰਡੇ ਵਾਂਗੂ ਸੁੱਕਾ ਹੋਇਆ, ਮੁਰਦੇ ਦੀ ਨਿਆਈ ਹੋਇਆ ਪਿਆ ਹੋਇਆ, ਮੁਰਦਾ ਜਾਣ ਕੇ ਕਾਂ ਠੁੰਗਾ ਮਾਰਨ ਲੱਗ ਪੈਂਦੇ ਨੇ ਆ ਕੇ। ਉਸ ਵਕਤ ਦੀ ਇਹੋ ਜਿਹੇ ਸ਼ਲੋਕ ਮਿਲਦੇ ਨਾ ਬਾਬੇ ਸਰੀਰ ਦੇ। ਸੁੱਕਾ ਪਿੰਜਰ ਪਿਆ, ਤਲੀਆਂ ਠੂੰਗੇ ਕਾਗ, ਅਜੇ ਸਰਬ ਨਾ ਬੋੜਿਓ ਦੇਖ ਬੰਦੇ ਦੇ ਪਾਸ। ਮੁਰਦੇ ਦੀ ਨਿਆਈ ਹੋ ਚੁੱਕਾ, ਕਾਂ ਦਾ ਸੁਭਾਵ ਹੈ, ਮੁਰਦਾ ਜਿੱਥੇ ਕੋਈ ਪਿਆ ਹੋਵੇ, ਮਰਨ ਵਾਲਾ ਪਸ਼ੂ ਜਾਂ ਕੁਛ ਹੋਰ ਹੋਵੇ, ਉਹਦੇ ਠੂੰਗਾ ਮਾਰ ਕੇ ਪਰਖਦਾ। ਪਹਿਲੇ ਪੈਰਾਂ ਤੇ ਠੂੰਗਾ, ਹੌਲੀ ਹੌਲੀ ਛਲੰਗਾ ਮਾਰਦਾ ਮਾਰਦਾ ਅੱਖ ਵੱਲ ਜਾਂਦਾ, ਅੱਖ ਤੇ ਠੂੰਗ ਮਾਰ ਕੇ ਦੇਖਾ ਮਰਿਆ ਕਿ ਜਿਉਂਦਾ, ਮਰਿਆ ਫਿਰ ਖਾਂਦਾ। ਇਉਂ ਕਾਂ ਜਦੋਂ ਆ ਰਿਹਾ ਅੱਖ ਤੇ ਠੂੰਗ ਮਾਰਨ ਦੀ ਕੋਸ਼ਿਸ਼ ਕਰਦਾ, ਉਸ ਮੌਕੇ ਉਹਨੂੰ ਸੰਬੋਧਨ ਕਰਕੇ ਕਿਹਾ, ਫਰੀਦਾ ਤਨ ਸੁੱਕਾ ਪਿੰਜਰ ਥਿਆ, ਤਲੀਆਂ ਠੂੰਗੇ ਕਾ, ਅਜੇ ਸਰਬ ਨਾ ਬੋੜਿਓ, ਦੇਖ ਬੰਦੇ ਦੇ ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣ ਮੱਛੋ ਪਰ ਫਿਰ ਦੇਖਣ ਕੀ ਆਸ ਕਾਗਾ ਚੂੰਦ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੇ ਜਿਸ ਪਿੰਜਰੇ ਮੇਰਾ ਸ਼ੋ ਵਸੇ ਮਾਥ ਨਾ ਤਿਰਦੂ ਆਏ ਉਸ ਅਵਸਥਾ ਦੇ ਇਹੋ ਜਿਹੇ ਸਲੋਕ ਆਉਂਦੇ ਹਨ
ਦੇਖ ਲੈ ਬੰਦੇ ਦੇ ਭਾਗ ਅਜੇ ਵੀ
ਸਲੋਕ ਉਚਾਰਨ ਕੀਤੇ ਫਿਰ ਫਰੀਦ ਸ਼ੌਕ ਵਿੱਚ ਆ ਕੇ ਪੈਰਾਂ ਨੂੰ ਸੰਗਲ ਬਣ ਕੇ ਖੂਹ ਵਿੱਚ ਪੁੱਠਾ ਵੀ ਲਟਕਦਾ ਇਹੋ ਜਿਹੇ ਸਾਧਨ ਆਪਣੇ ਆਪ ਹੀ ਕੀਤੇ ਅਜੇ ਤੱਕ ਨਗੂਰਾ ਸੀ ਬੇਪੀਰਾ ਸੀ ਇਹ ਅਸੂਲਨ ਗੱਲ ਹੈ ਬੇਪੀਰੇ ਨੂੰ ਨਗੂਰੇ ਪੁਰਸ਼ ਨੂੰ ਰੱਬ ਦਾ ਮਿਲਾਪ ਨਹੀਂ ਹੁੰਦਾ ਹੋ ਹੀ ਨਹੀਂ ਸਕਦਾ ਕਿਸੇ ਨੇ ਫਿਰ ਫਰੀਦ ਨੂੰ ਦੱਸਿਆ ਫਰੀਦਾ ਇਉਂ ਨਹੀਂ ਰੱਬ ਮਿਲਣਾ ਕਿੰਨੇ ਸਾਲ 36 ਸਾਲ ਗੁਜ਼ਰ ਗਏ ਹੱਟ ਤੱਪ ਕਰਦੇ ਨੇ ਇਉਂ ਨਹੀਂ ਮਿਲਣਾ ਮਿਲਿਆ ਨੂੰ ਮਿਲ ਜੇ ਤਾਂ ਮਿਲਣਾ ਹੈ ਉਹਨਾਂ ਨੂੰ ਰਸਤਾ ਸਹੀ ਆਉਂਦਾ ਉਹ ਆਪ ਮਿਲੇ ਹੁੰਦੇ ਨੇ ਉਸ ਰਸਤੇ ਦੂਸਰਿਆਂ ਨੂੰ ਚਲਾਉਂਦੇ ਹਨ ਇੱਕ ਖਵਾਜੇ ਦੀ ਅਜਮੇਰ ਇੱਕ ਅਰਥ ਲੋਕ ਸਨ ਮਹਾਂਪੁਰਖਾਂ ਨੂੰ ਜਾ ਕੇ ਫਰੀਦ ਮਿਲਦਾ ਹੈ ਉਹਨਾਂ ਦੀ ਸੰਗਤ ਅਖਤਿਆਰ ਕਰਦਾ ਹੈ ਉੱਥੇ ਪਹਿਲੇ ਦਿਨ ਹੀ ਇਤਨੀ ਸ਼ਾਂਤੀ ਆਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਨਹੀਂ ਸੀ ਆਈ ਪਹਿਲੇ ਦਿਨ ਇਉਂ ਦੱਸਿਆ ਬੇਪੀਰੇ ਪੁਰਸ਼ ਦੀ 100 ਸਾਲ ਦੀ ਰਿਆਜ਼ਤ ਦੇ ਨਾਲੋਂ ਮਹਾਂਪੁਰਸ਼ ਦੀ ਇੱਕ ਘੜੀ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ ਇਉਂ ਫਰੀਦ ਨੇ ਉੱਥੇ ਆਪਣਾ ਸ਼ੌਕ ਜ਼ਾਹਰ ਕੀਤਾ ਉਹਨਾਂ ਨੇ ਸਹੀ ਸਹੀ ਰਸਤਾ ਰੱਬ ਦੇ ਮਿਲਣ ਦਾ ਦੱਸਿਆ ਫਿਰ ਉਸਦੀ ਕਮਾਈ ਕੀਤੀ ਦੋ ਗੱਲਾਂ ਕੀਤੀਆਂ ਭਜਨ ਕੀਤਾ ਔਰ ਦੂਸਰੀ ਸੇਵਾ ਕੀਤੀ ਸੇਵਾ ਤਪੱਸਿਆ ਦੇ ਥਾਂ ਹੈ ਭਜਨ ਮਨ ਨੂੰ ਟਿਕਾਉਣ ਵਾਸਤੇ ਪ੍ਰਾਣਾਯਾਮ ਦੇ ਥਾਂ ਹੈ ਦੋ ਗੱਲਾਂ ਗੁਰੂ ਘਰ ਵਿੱਚ ਮੁੱਖ ਨੇ ਸੰਯਮ ਕਰਦੇ ਕਰਦੇ 12 ਸਾਲ ਗੁਜ਼ਰਨ ਵਾਲੇ ਹੋਏ ਸੋ ਕੀ ਸੇਵਾ ਕਰਦਾ ਹੁੰਦਾ ਫਰੀਦ ਹੋਰ ਜਿੱਥੇ ਸੇਵਾ ਸੀ ਸਵਖਤੇ ਅੰਮ੍ਰਿਤ ਵੇਲੇ ਉੱਠ ਕੇ ਜਲ ਗਰਮ ਕਰਕੇ ਉਹਨਾਂ ਦਾ ਸਰੀਰ ਬਹੁਤ ਬਿਰਧ ਸੀ ਮਹਾਂਪੁਰਖਾਂ ਦਾ ਗਰਮ ਜਲ ਨਾਲ ਇਸ਼ਨਾਨ ਕਰਵਾਇਆ ਕਰਦਾ ਕਿਸੀ ਮਤਮਤਾਂਤਰ ਵਿੱਚ ਵੀ ਭਾਵੇਂ ਪੂਰਨ ਪੁਰਖ ਹੋਣ ਉਹ ਸਵੇਰੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸਮਾਧੀ ਵਿੱਚ ਪੈਣੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਇਉਂ ਜਲ ਗਰਮ ਕਰਕੇ ਇਸ਼ਨਾਨ ਕਰਾਇਆ ਕਰਦਾ ਸੀ ਉਹਨਾਂ ਸਮੇਂ ਵਿੱਚ ਅੱਜ ਕੱਲ੍ਹ ਮੰਗੂ ਸਾਧਨ ਹੈ ਨਹੀਂ ਸਨ ਬਿਜਲੀ ਵਿਦਯੁਤ ਨਾਮ ਨਿਸ਼ਾਨ ਨਹੀਂ ਸੀ ਸਾਡੇ ਦੇਸ਼ ਦੇ ਵਿੱਚ ਗੋਹੇ ਗਾਏ ਇਕੱਠੇ ਕਰਕੇ ਰੱਖਣੇ ਧੂੰਏ ਲਾ ਕੇ ਰੱਖਣੇ ਸਵੇਰੇ ਯਤਨਾਂ ਨਾਲ ਮਚਾ ਕੇ ਜਲ ਗਰਮ ਕਰਨਾ ਫਿਰ ਇਸ਼ਨਾਨ ਕਰਾਇਆ ਕਰਦਾ ਸੀ ਜਦੋਂ 12 ਸਾਲ ਪੂਰੇ ਹੋਣ ਵਾਲੇ ਹੋਏ ਜਿਵੇਂ ਆਮ ਸਕੂਲਾਂ ਕਾਲਜਾਂ ਵਿੱਚ ਇਮਤਿਹਾਨ ਹੁੰਦੇ ਹਨ ਇਸੀ ਤਰ੍ਹਾਂ ਇੱਧਰ ਵੀ ਇਮਤਿਹਾਨ ਹੁੰਦੇ ਨੇ ਹਰ ਸਤਪੁਰਸ਼ ਆਪਣੇ ਸਮੇਂ ਦੇ ਵਿੱਚ ਆਪਣੇ ਆਪਣੇ ਜਗਿਆਸੂਆਂ ਦੇ ਇਮਤਿਹਾਨ ਲੈਂਦੇ ਹੀ ਰਹੇ ਕਈ ਬੜੇ ਅੱਛੇ ਨੰਬਰਾਂ 'ਚ ਪਾਸ ਹੁੰਦੇ ਨੇ ਕਈ ਥੋੜ੍ਹਿਆਂ 'ਚ ਕੋਈ ਕਿਵੇਂ ਇਸੀ ਤਰ੍ਹਾਂ ਕਸੌਟੀ ਲੈਂਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਵਾਪ ਇਉਂ ਰਾਤ ਦੇ ਵੇਲੇ ਅੱਜ ਐਸੀ ਖੇਲ ਵਰਤੀ ਮੀਂਹ ਪੈਣ ਲੱਗ ਪਿਆ ਅਤੇ ਇੰਨਾ ਨਾ ਪਾਣੀ ਫਿਰਦਾ ਜਿਹੜੀ ਅੱਗ ਉੱਗ ਰੱਖੀ ਸੀ ਧੂੰਆਂ ਵਗੈਰਾ ਲਾ ਕੇ ਸਭ ਬੁੱਝ ਜਾਂਦੀ ਹੈ ਬਾਲਣ ਵੀ ਖਿੱਚ ਜਾਂਦਾ ਵਕਤ ਸਿਰ ਜਾਗ ਆਈ ਦੇਖਿਆ ਕੀ ਕੀਤਾ ਜਾਏ, ਚਾਰ ਸਵੇਰੇ ਘਟਾ ਟੋਪ ਹੈ, ਹੁਣ ਜਲ ਗਰਮ ਕਰਕੇ ਇਸ਼ਨਾਨ ਕਰਾਵਾਂ ਤਾਂ ਕਿਵੇਂ ਨਹੀਂ ਕਰਾਉਂਦਾ, ਇਹ ਕਰੜਾ ਪਰਚਾ ਹੈ, ਫੇਲ ਹੁੰਦਾ। ਹਾਂ, ਸਵਯੰ ਵਿਚਾਰਾਂ ਕਰਦਾ, ਅਸੀਂ ਸੋਚਿਆ ਬਈ ਕੁਛ ਵੀ ਹੋ ਜਾਏ ਸਰੀਰ ਤੱਕ ਤਾਂ ਲਗਾ ਦੇਣਾ ਆਪਣਾ ਫਰਜ਼ ਹੈ, ਅੱਗੇ ਰੱਬ ਦੀ ਰੱਬ ਜਾਣੇ, ਸ਼ਹਿਰ ਚੱਲੀਏ ਉੱਥੋਂ ਜੇ ਕੋਈ ਅੱਗ ਦਾ ਚਿੰਗਾੜਾ ਮਿਲ ਜਾਏ ਲਿਆ ਕੇ ਜਲ ਗਰਮ ਕਰਕੇ ਇਸ਼ਨਾਨ ਕਰਾਉਣ ਦਾ ਉਪਰਾਲਾ ਕਰੀਏ। ਸ਼ਹਿਰ ਨੂੰ ਤੁਰਿਆ ਜਾਂਦਾ, ਨਾਲੇ ਇਉਂ ਪੜਦਾ ਜਾਂਦਾ ਹੈ।
ਜੇ ਮੈਂ ਚੱਲਦਾ ਤਾਂ ਖਿੱਚਦੀ ਹੈ ਕੰਬਲੀ, ਜੇ ਮੈਂ ਚੱਲਦਾ
ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਅਖੀਰ ਆਪਣੀ ਦ੍ਰਿੜਤਾ, ਆਪਣੀ ਮੁਸ਼ਕਿਲ ਮਿਜ਼ਾਜੀ, ਪੱਕਾ ਇਰਾਦਾ। ਪੱਕੇ ਇਰਾਦੇ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ, ਦੁਨੀਆ ਦੇ ਕੰਮ ਵੀ ਨਹੀਂ ਹੁੰਦੇ। ਜੇ ਕੋਈ ਕਹੇ ਇੱਕ ਦਿਨ ਚ ਘਬਰਾ ਜਾ ਕੰਮ ਠੀਕ ਨਹੀਂ ਆਇਆ, ਫਿਰ ਦੂਜੇ ਦਿਨ ਦੂਜੇ ਕੰਮ ਚ ਘਬਰਾ ਜਾ, ਫਿਰ ਕਿਵੇਂ ਕੰਮ ਹੋ। ਪੱਕਾ ਪਹਾੜ ਵਰਗਾ ਇਰਾਦਾ ਹੋਵੇ, ਉਹ ਆਦਮੀ ਸਫਲਤਾ ਪ੍ਰਾਪਤ ਕਰਦਾ, ਭਾਵੇਂ ਵਿਵਹਾਰ ਹੈ ਭਾਵੇਂ ਪਰਮਾਰਥ ਹੈ। ਇਸ ਤਰੀਕੇ ਫਿਰ ਅਗਲੇ ਸਲੋਕ ਵਿੱਚ ਆਪਣਾ ਇਹੋ ਜਿਹਾ ਦ੍ਰਿੜ ਇਰਾਦਾ ਦਰਸਾ ਰਹੇ ਨੇ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ Thank you.
ਸੀਜੋ ਸੀਜੋ ਕੁੰਡਲੀ ਅਲੋ ਵਰਸੇ ਨੇ, ਜਾਏ ਮਿਲਾਂ ਤਿੰਨ ਸਾਜਨਾ ਟੁੱਟੇ ਨਾਹੀ ਨੇ। ਇਉਂ ਪਰਦੇ ਸ਼ਹਿਰ ਨਾਲ ਹੈ, ਉੱਥੇ ਸਾਰੇ ਸ਼ਹਿਰ 'ਚ ਫਿਰਦੇ ਨੇ ਭਲਾ। ਸਵੇਰ ਦਾ ਵੇਲਾ ਸਰਦੀ ਦਾ ਹੋਵੇ ਮੌਸਮ, ਮੀਂਹ ਬੇਅੰਤ ਪੈਂਦਾ ਹੋਵੇ, ਕਾਲੀਆਂ ਘਟਾਂ ਤੇ ਅਤਮਾਰਿਆਂ ਨਾਲ ਦੀਂਦਾ ਹੋਵੇ, ਕਿਹੜਾ ਜਾਗਦਾ ਹੋਵੇ, ਕੋਈ ਰੱਬ ਦਾ ਪਿਆਰਾ ਜਾਂ ਕੋਈ ਦੁਖੀ ਬਿਮਾਰ ਜਾਗੇ ਉਸ ਵੇਲੇ। ਸਾਰੇ ਸ਼ਹਿਰ 'ਚ ਫਿਰਿਆ, ਅਖੀਰ ਇੱਕ ਮਕਾਨ ਦੇ ਉੱਪਰ ਚੁਬਾਰੇ 'ਚ ਰੋਸ਼ਨੀ ਨਜ਼ਰ ਆਈ। ਉਹ ਵੇਸ਼ਵਾ ਦਾ ਮਕਾਨ ਸੀ। ਤੋ ਆਵਾਜ਼ ਦਿੱਤੀ, ਉੱਪਰੋਂ ਆਵਾਜ਼ ਆਈ, ਉੱਪਰਾ ਤੂੰ ਕੌਣ ਹੈ? ਫਰੀਦ ਉੱਪਰ ਚੜ ਗਿਆ। ਕਹਿਣ ਲੱਗਾ, ਮਾਤਾ ਮੈਂ ਫਰੀਦ। ਕੀ ਗੱਲ? ਮੈਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ, ਜਲ ਗਰਮ ਕਰਕੇ ਮੇਰੀ ਅੱਗ ਬੁਝ ਗਈ, ਜੇ ਅੱਗ ਦਾ ਚਿੰਗਾੜਾ ਮਿਲ ਜੇ ਕਿਵੇਂ, ਬੜੀ ਮਿਹਰਬਾਨੀ ਹੋਵੇ। ਉਸਦੇ ਚਿੱਤ ਨੂੰ ਪ੍ਰੇਰ ਦਿੱਤਾ। ਠੋਰ ਤਾਈ ਆਈ, ਕਹਿਣ ਲੱਗੀ, ਫਰੀਦਾ ਅੱਗ ਸਸਤੀ ਨਹੀਂ ਮਿਲਣੀ, ਅੱਖ ਦੀ ਡੇਲੀ ਕੱਢ ਕੇ ਦੇ ਜਾ, ਉਹਨਾਂ ਅੱਗ ਦਾ ਚਿੰਗਾੜਾ ਲੈ ਜਾ। ਇਹ ਸੁਣ ਕੇ ਫਰੀਦ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ, ਇਹ ਤਾਂ ਬਹੁਤ ਹੀ ਸਸਤਾ ਸੌਦਾ ਹੈ, ਜੇ ਸਿਰ ਦੇ ਬਦਲੇ ਮਿਲ ਜੇ ਤਾਂ ਵੀ ਸਸਤਾ ਹੈ, ਸਿਰ ਦਿੱਤੇ ਨਹੀਂ ਦਸਮ ਪਾਤਸ਼ਾਹ ਨੂੰ ਤਾਂ ਜਾ ਕੇ ਮਿਲਿਆ। ਸੰਯੋਗ ਕਰਕੇ, ਕਿਉਂਕਿ ਸਤ ਵਸਤੂ ਦੇ ਬਦਲੇ ਅਸਤ ਵਸਤੂ ਕੁਛ ਮਾਇਨੇ ਹੀ ਨਹੀਂ ਰੱਖਦੀ। ਸਰੀਰ ਨਾਸ਼ਵੰਤ ਹੈ, ਫਿਰ ਵੀ ਨਹੀਂ ਇਹਨੇ ਰਹਿਣਾ। ਦੁੱਖਾਂ ਦਾ ਘਰ ਹੈ, ਰੋਗਾਂ ਦਾ ਮੰਦਰ ਹੈ, ਕਾਮ ਕ੍ਰੋਧ ਲੋਭ ਅਹੰਕਾਰ ਰਹਿਣ ਦੇ ਪਸ਼ੂਆਂ ਦਾ ਇਹ ਜੰਗਲ ਹੈ। ਇਸ ਦੇ ਬਦਲੇ ਜੇ ਸਤ ਵਸਤੂ ਵਾਹਿਗੁਰੂ ਆਨੰਦ ਦਾ ਸਾਗਰ ਮਿਲ ਜਾਏ, ਕਿੰਨਾ ਸਸਤਾ ਸੌਦਾ ਹੈ ਪਰ ਕਦਰ ਵਾਲਿਆਂ ਨੇ। ਫਰੀਦ ਕਹਿਣ ਲੱਗਾ, ਲੈ ਅੱਖ ਦੀ ਡੇਲੀ ਕੱਢ, ਲੈ ਮਾਤਾ ਇੰਨਾ ਅੱਗ ਦਾ ਚਿੰਗਾੜਾ ਦੇ ਦੇ, ਆਪਣੇ ਆਪ ਕੱਢ। ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਅੱਗੇ ਰੱਖ ਦਿੱਤੀ। ਪੱਟੀ ਬਲ ਲਈ, ਅੱਖ ਤੇ ਅੱਗ ਦਾ ਚਿੰਗਾੜਾ ਮਿਲ ਗਿਆ। ਬੜੀਆਂ ਮੁਸ਼ਕਲਾਂ ਲਿਆਂਦਾ, ਜਲ ਗਰਮ ਕੀਤਾ ਕਿਵੇਂ ਨਾ ਕਿਵੇਂ। ਹੈ ਦਿਨ ਚੜ ਗਿਆ, ਇਸ਼ਨਾਨ ਵਗੈਰਾ ਕਰਾ ਕੇ ਸਤਪੁਰਸ਼ ਆਪਣੇ ਸਵੇ ਸਰੂਪ ਦੇ ਧਿਆਨ ਵਿੱਚ ਆਨੰਦ ਦਾ ਸਾਗਰ ਹੈ, ਵਾਹਿਗੁਰੂ ਵਿੱਚ ਲਵਲੀਨ ਹੋ ਗਏ ਬੈਠੇ। ਪਹਿਰ ਦਿਨ ਚੜਿਆ, ਆਵਾਜ਼ ਦਿੱਤੀ, ਫਰੀਦ ਨੂੰ ਬੁਲਾਇਆ। ਫਰੀਦ ਆਇਆ, ਅੱਖ ਤੇ ਪੱਟੀ ਬੰਨੀ ਹੈ। ਕਹਿਣਗੇ, ਕੀ ਗੱਲ ਹੈ? ਪੱਟੀ ਬੰਨੀ ਹੈ। ਕਹਿਣ ਲੱਗਾ, ਮਹਾਰਾਜ ਆਈ ਹੈ, ਕਹਿੰਦੇ ਦੁਖਣੀ ਆਈ ਹੈ ਅੱਖ। ਚੰਗਾ, ਕਹਿੰਦੇ ਖੋਲ ਦੇ ਜੇ ਆਈ ਹੈ, ਬਿਨਾਂ ਕੋਈ ਛੋਟੀ ਆਈ ਹੈ, ਅੱਖ ਸਾਬਤ ਹੈ। ਉਹ ਪ੍ਰਭੂ ਦੀ ਜੋਤ ਜਿਹਦੇ ਵਾਸਤੇ ਇਤਨੀ ਦੇਰ 36 ਸਾਲ ਕਠਨ ਤਪ ਕਰਦਾ ਰਿਹਾ, 12 ਸਾਲ ਸੇਵਾ ਕੀਤੀ, ਉਹ ਜੋਤ ਪ੍ਰਕਾਸ਼ ਕਰਿਆ। ਅੰਤਰਾਤਮੇ ਪ੍ਰਭੂ ਵਾਹਿਗੁਰੂ ਦਾ ਸਾਖਿਆਤ ਹੋ ਗਿਆ, ਰੱਬ ਦਾ ਮਿਲਾਪ ਹੋ ਗਿਆ, ਫਰੀਦ ਨੇ ਹਾਲ ਹੋ ਗਿਆ। ਉਹ ਫਰੀਦ ਤੇ ਫਰੀਦ ਯਾਨੀ ਫਕੀਰੀ ਫਕੀਰਾਂ ਦਾ ਸਿਰਤਾਜ, ਬੜੀ ਦੁਨੀਆਂ ਦਾ ਭਲਾ ਤੇ ਲੱਖਾਂ ਦਾ ਆਈ। ਸੋ ਉਹ ਕਾਹਦੀ ਕਿਰਪਾ? ਮਾਤਾ ਦੀ ਸਿੱਖਿਆ ਦੀ ਕਿਰਪਾ ਹੈ। ਬਾਰ ਬਾਰ ਮਾਤਾ ਨੇ ਸਿੱਖਿਆ ਦੇ ਕੇ ਉਹਨੂੰ ਤਪੱਸਿਆ ਭਜਨ ਵੱਲ ਪ੍ਰੇਰਿਆ। ਤਾਂ ਤੇ ਇੰਨੀਆਂ ਜੀ ਮਾਤਾਵਾਂ ਨੂੰ ਧੰਤਾ ਯੋਗ ਦੱਸਿਆ, ਤਿੰਨ ਧੰਨ ਜਿਣੇ ਦੀ ਮਾਂ ਆਏ ਸਤਿ
ਤਨ ਤਨ ਨੇ ਜਣੇਂਦੀਆਂ
तो इसी तरह ध्रुव की माता ने भी शिक्षा दी, वो शिक्षा सुन के ध्रुव नु लगन लग जाती है। कहते हुण गुरु स्तोत्र विच बोलो, समा आज्ञा नहीं दे रहा।
धन है धन है धन है गुरु नानक साहिब धन है। Thank you.